दंडवत वंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि दिल्ली तो जड़े आए हुए सिख ने उन्होंने सतगुरु गोविंद सिंह सच्चे पातशाह जी नूं आख्या कि जड़ा बादशाह औरंगजेब है उसने बहुत वड्डा अपराध किया कि सतगुरु तेग बहादुर सच्चे पातशाह जी नूं शहीद किया। एक अजीब किस्म का जरा कौतक है वह बादशाह दे नाल वापर रहा है कि वह अपने महलों के विच रात नूं सौंदा नहीं वह बाहर बाग दे विच जाके जिहड़ा उत्थे मकान बनिया है उत्थे सौंदा है। इस तरह की जिहड़ी वार्ता है वह दिल्ली के सिख सतगुरां नूं सुना रहे ने इथों तक कथा पहुंच चुकी सी अज इथों अगे मैं प्रारंभ करदा। एक थान निस दुतिया न सोवे थल नवीन बस बेहत जोवे। दिल्ली दे सिख कह रहे ने एक जगह दे उते दूसरी रात वो सौंदा नहीं है भाव के हर एक रात दे वेले वो किसे नवी ही जगह ते जाके सौंदा। दिन प्रतियुदय दुर्ग में बरे राज साज को कारज करे। ते कहंदे ने के जदों दिन दा चढ़ा हो जांदा है जदों सूरज चढ़ जांदा है ते फिर अपने किले दे विच चले जांदा है ते राज साज दे जिहड़े कम ने फिर सारा दिन करदा है। पर जामनी निकस सिधारे सुपत आण थान डर तारे। ते फिर जदों ही रात पैंदी है उस वेले अपने महलां नूं किलियां नूं छड्ड के वह बाहर चलिया जांदा है किसे होर जगह ते जाके सौंदा है। इस तरह लगदा है कि किसे प्रकार दा उस नूं कोई डर है कोई भय है। जानी पर चढ़ कित देश त्यारी तारे हृदय हमेश। इस तों इलावा दिल्ली दे सिखां ने इह भी आख्या कि इस तरह दी गल भी लगदी है कि थोड़े ही समय तो बाद एक किसे होर इलाके दे वे जान दे आशा नूं धारण करदा है हमेशा तैयारी करदा है भाव के किसे मुहिम दे उते जान दे ले। दिल वाली सिखण जब कहो तब कृपाल चिंत संसै लहो। जदों दिल्ली दे सिखां ने इस तरह दा प्रसंग आख्या उस वेले कवि संतोख सिंह जी लिखदे ने कि मामा कृपाल जी ने चित दे विच शंका नूं धारण कीता। बूझण लग्यो कहो सब बाती पातक कर्मा कितों पर आती। मामा कृपाल जी पुछन लगे ने कि सारी गल दसो पातक कर्मा कितों पर आती भाव के पापी कर्मा वाला ਕਿੱਧਰ ਨੂੰ ਜਾਣ ਦੇ ਇਰਾਦੇ ਨੂੰ ਧਾਰਨ ਕੀਤਾ ਜਰਾ ਗੱਲ ਸਮਝਾਓ। ਪੂਰਬ ਦੱਖਣ ਪਛਮ ਓਰ ਕਾਜ ਜੰਗ ਕੋ ਪਾਕਿਤ ਜੋਰ। ਮਾਮਾ ਕਿਰਪਾਲ ਜੀ ਕਹਿੰਦੇ ਨੇ ਕਿ ਪੂਰਬ ਦੇ ਵਿੱਚ, ਦੱਖਣ ਦੇ ਵਿੱਚ, ਪੱਛਮ ਦੇ ਵਿੱਚ ਜਾਂ ਕਿ ਫਿਰ ਹੋਰ ਇਲਾਕੇ ਦੇ ਵਿੱਚ ਕਿਹੜੀ ਜਗ੍ਹਾ ਦੇ ਉੱਤੇ ਕੋਈ ਜੰਗ ਦਾ ਕਾਜ ਹੈ, ਕਿੱਧਰ ਜ਼ੋਰ ਪਾ ਕੇ ਇਹ ਜਾਣਾ ਚਾਹੁੰਦਾ ਹੈ। ਜਿਸ ਤੇ ਦੁਸ਼ਟ ਆਪ ਪ੍ਰਸਥਾਨ, ਇਸ ਕੋ ਸਤਗੁਰ ਸਭ ਕਿਛ ਹਨ। ਅੱਗੋਂ ਫਿਰ ਮਾਮਾ ਕਿਰਪਾਲ ਜੀ ਕਹਿੰਦੇ ਨੇ ਕਿ ਦੁਸ਼ਟ ਔਰੰਗਜ਼ੇਬ ਜਿਹੜੇ ਵੀ ਪਾਸੇ ਪ੍ਰਸਥਾਨ ਕਰੇਗਾ, ਸਤਿਗੁਰੂ ਜੀ ਇਹਦੀ ਹਾਨੀ ਕਰਨਗੇ, ਭਾਵ ਕੇ ਇਹਦਾ ਨਾਸ ਕਰਨਗੇ। ਤਬ ਕਰ ਜੋਰ ਕਹਿ ਦਿਲ ਵਾਲੀ, ਸੁਣੋ ਪ੍ਰਸੰਗ ਵਿਸਾਲ ਕੁਚਾਲੀ। ਉਸ ਵੇਲੇ ਦਿੱਲੀ ਦੇ ਸਿੱਖਾਂ ਨੇ ਪ੍ਰਸੰਗ ਆਖਿਆ ਹੈ ਕਿ ਬਾਦਸ਼ਾਹ ਬਹੁਤ ਜ਼ਿਆਦਾ ਜਿਹੜਾ ਨੀਚ ਹੈ, ਉਹਦਾ ਅਸੀਂ ਇੱਕ ਤੁਹਾਨੂੰ ਪ੍ਰਸੰਗ ਸੁਣਾਉਂਦੇ ਹਾਂ। ਸ਼ਾਹ ਜਹਾਂ ਜਾਣਤ ਸ਼ੁਭ ਨੀਤ, ਵਰਤਤ ਰਹੇ ਹੋ ਆਪ ਜਿਮ ਨੀਤ। ਕਹਿੰਦੇ ਨੇ ਕਿ ਸ਼ਾਹ ਜਹਾਂ ਜਿਹੜਾ ਕੇਸ ਦਾ ਪਿਤਾ ਸੀ, ਉਹ ਚੰਗੀ ਰਾਜਨੀਤੀ ਦਾ ਜਾਣੂ ਸੀ। ਵਰਤਤ ਰਹੇ ਆਪ ਜਿਮ ਨੀਤ, ਭਾਵ ਕਿ ਆਪ ਜਿਵੇਂ ਨਿਤ ਵਰਤਦਾ ਰਿਹਾ ਨੀਤੀ ਨੂੰ, ਉਹ ਨੀਤੀ ਉਸਨੇ ਔਰੰਗਜ਼ੇਬ ਨੂੰ ਵੀ ਸਿਖਾਈ। ਸੋ ਗਹਿਲੀਨ ਕੈਦ ਕਰ ਰਾਖਾ, ਮਰਨ ਸਮੇਂ ਇਸ ਕੇ ਸੰਗ ਪਾਖਾ। ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਵਧੀਆ ਰਾਜਨੀਤੀ ਨੂੰ ਸਮਝਾਉਣਾ ਚਾਹੁੰਦਾ ਸੀ ਇਸ ਦਾ ਪਿਤਾ ਔਰੰਗਜ਼ੇਬ ਨੂੰ, ਪਰ ਇਹਨੇ ਆਪਣੇ ਪਿਤਾ ਦੀ ਕਿਸੇ ਗੱਲ ਨੂੰ ਮੰਨਿਆ ਨਹੀਂ, ਸਗੋਂ ਇਹ ਕੀਤਾ ਆਪਣੇ ਪਿਤਾ ਨੂੰ ਕੈਦ ਕਰਕੇ ਰੱਖਿਆ, ਤੇ ਜਦੋਂ ਇਹਦਾ ਪਿਤਾ ਮਰਨ ਲੱਗਿਆ ਤੇ ਫਿਰ ਉਸਨੇ ਇਸ ਔਰੰਗਜ਼ੇਬ ਨੂੰ ਸਮਝਾਇਆ ਸੀ। ਜੇ ਤਕ ਲੈ ਅਬ ਦਰਬ ਸਿਪਾਹੀ, ਇਸ ਤੇ ਘਾਟ ਕਰੋ ਕਬ ਨਾਹੀ। ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਭਾਵੇਂ ਸ਼ਾਹ ਜਹਾਂ ਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਸਨ, ਭਾਵ ਕਿ ਇੱਕ ਵੀ ਸਿੱਖਿਆ ਨੂੰ ਪ੍ਰਵਾਨ ਨਹੀਂ ਕੀਤਾ, ਪਰ ਦੋ ਕੁ ਸਿੱਖਿਆ ਜਿਹੜੀਆਂ ਉਹਨੇ ਮੁੱਖ ਦਿੱਤੀਆਂ ਸਨ, ਉਹ ਅਸੀਂ ਤੁਹਾਡੇ ਸਾਹਮਣੇ ਬਿਆਨ ਕਰਦੇ ਹਾਂ। ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਜਦੋਂ ਮਰਨ ਲੱਗਾ ਸੀ ਇਸ ਦਾ ਪਿਤਾ, ਤੇ ਇਸ ਨੂੰ ਅਖੀਰਲੀ ਗੱਲ ਉਸਨੇ ਆਖੀ ਸੀ ਕਿ ਹੇ ਮੇਰੇ ਪੁੱਤਰ, ਜੇਕਰ ਤੂੰ ਰਾਜ ਭਾਗ ਨੂੰ ਲੰਮੇ ਸਮੇਂ ਤੱਕ ਕਰਨਾ ਚਾਹੁੰਦਾ ਤੇ ਮੇਰੀ ਇੱਕ ਗੱਲ ਨੂੰ ਯਾਦ ਰੱਖੀ, ਜਿੰਨੇ ਸਿਪਾਹੀ ਇਸ ਵੇਲੇ ਤਨਖਾਹ ਲੈਂਦੇ ਨੇ, ਇਸ ਤੋਂ ਕਦੀ ਇਹਨਾਂ ਦੀ ਤਨਖਾਹ ਘਟਾਈ ਨਾ। ਹਿੰਦ ਧਰਮ ਕੋ ਨਹੀਂ ਵਿਗਾੜੋ, ਇੱਕ ਸਮ ਦੋਨੋ ਕੋ ਪ੍ਰਤ ਪਾਰੋ। ਇੱਕ ਤੇ ਸਿੱਖਿਆ ਦਿੱਤੀ ਸੀ ਕਿ ਜਿੰਨੇ ਵੀ ਸਿਪਾਹੀ ਨੇ ਉਹਨਾਂ ਦੀ ਤਨਖਾਹ ਨੂੰ ਘਟਾਇਆ ਨਾ ਜਾਵੇ, ਤੇ ਦੂਸਰੀ ਇਹ ਸਿੱਖਿਆ ਦਿੱਤੀ ਸੀ ਕਿ ਹਿੰਦੂ ਧਰਮ ਦਾ ਵਿਗਾੜ ਨਾ ਕਰੇ। ਇੱਕ ਸਮ ਦੋਨੋ ਕੋ ਪ੍ਰਤ ਪਾਰੋ, ਭਾਵ ਕਿ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ ਇੱਕੋ ਵਰਗੀ ਪ੍ਰਤ ਪਾਲਣਾ ਕਰੇ। ਤਾਨੇ ਸ਼ਾਹ ਜੋ ਦੱਖਣ ਮਾਹੀ, ਕਬ ਮਹਿਮ ਕੋ ਤਿਸ ਪਰ ਨਾਹੀ। ਤੇ ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਤੀਸਰੀ ਗੱਲ, ਔਰੰਗਜ਼ੇਬ ਨੂੰ ਉਹਦੇ ਪਿਤਾ ਨੇ ਇਹ ਆਖੀ ਸੀ ਕਿ ਕਦੇ ਵੀ ਜੋ ਤਾਨੇ ਸ਼ਾਹ ਹੈ ਦੱਖਣ ਦੇ ਵਿੱਚ, ਜਿਹੜਾ ਰਾਜਾ ਹੈ, ਉਹਦੇ ਉੱਤੇ ਚੜਾਈ ਕਰਕੇ ਨਾ ਜਾਵੇਂ, ਭਾਵ ਕਿ ਉਸ ਦੇ ਨਾਲ ਕਦੇ ਜੰਗ ਨਾ ਲੜੇ। ਹੁਣ ਇਹ ਜੋ ਤਾਨੇ ਸ਼ਾਹ ਹੈ, ਇਸ ਦੇ ਬਾਰੇ ਸੰਪਾਦਕ ਜੀ 2-4 ਸਤਰਾਂ ਲਿਖਦੇ ਨੇ, ਜਿਹੜੀਆਂ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਵਾਂਗਾ। ਦੱਖਣ ਵਿੱਚ ਕੁਝ ਮੁਸਲਮਾਨੀ ਰਿਆਸਤਾਂ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਰਾਜਧਾਨੀ ਗੋਲਕੁੰਡਾ ਸੀ। ਇਸ ਦੇ ਅੰਤਮ ਬਾਦਸ਼ਾਹ ਦਾ ਨਾਮ ਇਹ ਸੀ। ਔਰੰਗਜ਼ੇਬ ਨੇ ਇਸ ਰਾਜ ਦਾ ਦੀਵਾ ਮੇਟ ਕੇ 1687 ਈਸਵੀ ਦੇ ਵਿੱਚ ਤਾਨੇ ਸ਼ਾਹ ਨੂੰ ਕੈਦ ਕਰ ਲਿਆ ਸੀ, ਜੋ 1704 ਈਸਵੀ ਵਿੱਚ ਕੈਦ ਵਿੱਚ ਪਿਆ ਹੀ ਮਰ ਗਿਆ। ਇਸ ਦਾ ਅਸਲੀ ਨਾਮ ਅਬੂ ਹੁਸੈਨ ਸੀ। ਔਰੰਗਜ਼ੇਬ ਨੇ ਇਹ ਰਾਜ ਕੀਤੀ ਹੋਈ ਸੁਲਾਹ ਤੋੜ ਕੇ ਤੇ ਵਿਸਾਖਾਤ ਕਰਕੇ ਲਿਆ ਸੀ, ਜਿਸ ਤੋਂ ਉਸਦੀ ਬਦਨਾਮੀ ਬੜੀ ਹੋਈ। ਅਬੂ ਹੁਸੈਨ ਨੇ 7 ਮਹੀਨੇ ਗੋਲ ਕੁੰਡੇ ਦੀ ਰੱਖਿਆ ਔਰੰਗਜ਼ੇਬ ਤੋਂ ਬੜੀ ਵੀਰਤਾ ਦੇ ਨਾਲ ਕੀਤੀ ਸੀ। ਤਾਨੇ ਸ਼ਾਹ ਦੀ ਯਾਦ ਉਸ ਦੇ ਚੰਗੇ ਹੋਣ ਕਰਕੇ ਉਸ ਦੀ ਪ੍ਰਜਾ ਵਿਚ ਬੜੇ ਪਿਆਰ ਦੇ ਨਾਲ ਕਾਇਮ ਰਹੀ ਤੇ ਹੁਣ ਤੱਕ ਜਿਉਂਦੀ ਹੈ। ਭਾਵ ਕਿ ਉਸ ਦਾ ਨਾਮ ਸੀ ਤਾਨੇ ਸ਼ਾਹ। ਔਰੰਗਜ਼ੇਬ ਨੂੰ ਆਖਿਆ ਸੀ ਉਸ ਦੇ ਪਿਤਾ ਸ਼ਾਹਜਹਾਂ ਨੇ ਕਿ ਉਹ ਜੋ ਤਾਨੇ ਸ਼ਾਹ ਹੈ ਦੱਖਣ ਦੇ ਵਿਚ ਜਿਹੜਾ ਰਾਜ ਕਰਦਾ ਹੈ ਕਦੇ ਉਹਦੇ ਉੱਤੇ ਚੜਾਈ ਨਾ ਕਰੇ। ਇਤਿਆਦਕ ਕੁਛ ਔਰ ਬਤਾਈ ਕਿਸ ਹਿਤ ਲਿਖੋ ਪ੍ਰਸੰਗ ਬਧਾਈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਉਹਨੇ ਸਿੱਖਿਆਵਾਂ ਦਿੱਤੀਆਂ ਸਨ ਔਰੰਗਜ਼ੇਬ ਨੂੰ, ਪਰ ਕਹਿੰਦੇ ਨੇ ਕਿਸ ਹਿਤ ਲਿਖੋ ਪ੍ਰਸੰਗ ਬਧਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਾਹਦੇ ਵਾਸਤੇ ਹੋਰ ਜ਼ਿਆਦਾ ਵਾਧੂ ਲਿਖਾਂ, ਕਿਉਂਕਿ ਜੇ ਮੈਂ ਇਸੇ ਤਰ੍ਹਾਂ ਲਿਖਦਾ ਗਿਆ ਤੇ ਮੇਰਾ ਗ੍ਰੰਥ ਐਵੇਂ ਵਿਕਾਰ ਦੇ ਵਿੱਚ ਵਧੇਗਾ। ਕਹਿਣ ਤੋਂ ਭਾਵ ਕਿ ਮੈਂ ਉਸ ਪਾਸੇ, ਕਵੀ ਜੀ ਲਿਖਦੇ ਨੇ, ਬਹੁਤਾ ਨਹੀਂ ਜਾਣਾ। ਸੁਣ ਕਰ ਪਦਰ ਬਾਕ ਖੁਨ ਸਾਇਓ, ਬੂਝੋ ਕਹਾਂ ਦੋਸ਼ ਲਖ ਪਾਇਓ। ਹੁਣ ਦਿੱਲੀ ਦੇ ਸਿੱਖ ਸੁਨਾਰੇ ਨੇ ਵਾਰਤਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦੇ ਨੇ ਕਿ ਪਿਤਾ ਦੀਆਂ ਗੱਲਾਂ ਨੂੰ ਸੁਣ ਕੇ ਔਰੰਗਜ਼ੇਬ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਇਆ ਤੇ ਕਹਿੰਦਾ ਕਹਾਂ ਦੋਸ਼ ਲਖ ਪਾਇਓ, ਜਿਹੜੀਆਂ ਤੁਸੀਂ ਸਿੱਖਿਆਵਾਂ ਦਿੱਤੀਆਂ ਨੇ, ਜੇਕਰ ਮੈਂ ਇਹਨਾਂ ਸਿੱਖਿਆਵਾਂ ਦੇ ਉੱਤੇ ਨਾ ਚੱਲਾਂ ਤੇ ਕੀ ਦੋਸ਼ ਹੈ। ਕਹਿਣ ਤੋਂ ਭਾਵ ਕੇ ਜੋ ਤੁਸੀਂ ਕਹਿ ਰਹੇ ਹੋ ਇਹ ਮੈਂ ਬਿਲਕੁਲ ਨਹੀਂ ਕਰਾਂਗਾ, ਭਾਵ ਕੇ ਜੋ ਤੁਸੀਂ ਕਹਿੰਦੇ ਹੋ ਬਿਲਕੁਲ ਉਸ ਦੇ ਉਲਟ ਹੀ ਕਰਾਂਗਾ। ਤੁਸੀਂ ਕਹਿੰਦੇ ਹੋ ਕਿ ਸਿਪਾਹੀਆਂ ਦੀ ਤਨਖਾਹ ਨਾ ਘਟਾਈ ਜਾਵੇ, ਮੈਂ ਤਨਖਾਹ ਵੀ ਘਟਾਵਾਂਗਾ। ਤੁਸੀਂ ਕਹਿੰਦੇ ਹੋ ਕਿ ਹਿੰਦੂਆਂ ਦੇ ਉੱਤੇ ਜ਼ਬਰਦਸਤੀ ਆਪਣੇ ਹੁਕਮ ਨੂੰ ਲਾਗੂ ਨਾ ਕਰਾਂ, ਮੈਂ ਹਿੰਦੂਆਂ ਦੇ ਉੱਤੇ ਜ਼ੁਲਮ ਵੀ ਕਰਾਂਗਾ ਤੇ ਆਪਣੇ ਹੁਕਮ ਦੇ ਵਿੱਚ ਉਹਨਾਂ ਨੂੰ ਚਲਾਵਾਂਗਾ। ਤੁਸੀਂ ਕਹਿੰਦੇ ਹੋ ਕਿ ਕਦੇ ਤਾਨਾ ਸ਼ਾਹ ਰਾਜੇ ਦੇ ਉੱਤੇ ਚੜਾਈ ਕਰਕੇ ਨਾ ਜਾਵਾਂ, ਮੈਂ ਤੁਹਾਡੀ ਇਹ ਵੀ ਗੱਲ ਨਹੀਂ ਮੰਨਾਂਗਾ, ਮੈਂ ਚੜਾਈ ਕਰਾਂਗਾ ਤੇ ਤਾਨੇ ਸ਼ਾਹ ਨੂੰ ਬੁਰੀ ਤਰ੍ਹਾਂ ਹਰਾਵਾਂਗਾ। ਜੋ ਬਰਜੀ ਤੈਸੇ ਸਭ ਕਰ ਹੋ, ਜਗ ਕੋ ਨਿਜ ਮਰਜੀ ਅਨਸਰ ਹੋ। ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਆਖਿਆ ਸੀ ਕਿ ਜੋ ਤੁਸੀਂ ਵਰਜਿਆ ਹੈ ਉਹ ਮੈਂ ਬਿਲਕੁਲ ਕਰਾਂਗਾ, ਭਾਵ ਕਿ ਤੁਹਾਡੇ ਵਰਜਿਆ ਹੋਇਆ ਨਹੀਂ ਰਵਾਂਗਾ, ਜਿਹੜੀ ਜਿਹੜੀ ਗੱਲ ਤੋਂ ਵਰਜਿਆ ਹੈ ਉਹ ਗੱਲ ਮੈਂ ਪੂਰੀ ਕਰਾਂਗਾ, ਕਿਉਂਕਿ ਜਗ ਕੋ ਨਿਜ ਮਰਜੀ ਅਨਸਰ ਹੋ, ਮੈਂ ਮਰਜ਼ੀ ਦਾ ਮਾਲਕ ਹਾਂ ਔਰ ਮੈਂ ਸਾਰੀ ਦੁਨੀਆਂ ਨੂੰ ਆਪਣੀ ਮਰਜ਼ੀ ਦੇ ਵਿੱਚ ਹੀ ਚਲਾਵਾਂਗਾ। ਸੁਣ ਤਵ ਸ਼ਾਹ ਜਹਾਂ ਸਮਝਾਈ, ਜੇ ਤੂੰ ਕਰੇ ਬਿਗੜ ਅਸ ਜਾਈ। ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਫਿਰ ਉਸ ਵੇਲੇ ਇਸ ਦੇ ਪਿਤਾ ਸ਼ਾਹਜਹਾਂ ਨੇ ਇਸ ਨੂੰ ਸਮਝਾਉਣ ਦਾ ਯਤਨ ਕੀਤਾ ਸੀ ਕਿ ਦੇਖ ਔਰੰਗਜ਼ੇਬ, ਹੇ ਪੁੱਤਰ, ਜੇਕਰ ਤੂੰ ਇਸ ਤਰ੍ਹਾਂ ਕਰੇਗਾ ਤੇ ਸਾਰਾ ਕੁਝ ਵਿਗੜ ਜਾਏਗਾ।
ਨੌਕਰਾਨ ਜੇ ਧਨ ਦੇ ਥੋੜਾ, ਥੁਰ ਜੈ ਹੈ ਜਿਨ ਲਾਭ ਨਾ ਔਰਾ।
ਸ਼ਾਹਜਹਾਂ ਨੇ ਸਮਝਾਉਣ ਦਾ ਯਤਨ ਕੀਤਾ ਕਿ ਜੇਕਰ ਤੂੰ ਮੇਰੀਆਂ ਗੱਲਾਂ ਨੂੰ ਨਾ ਮੰਨੇਗਾ ਤੇ ਕੀ ਘਾਟੇ ਪੈਣਗੇ। ਪਹਿਲਾਂ ਗੱਲ ਸਮਝਾਉਂਦਾ ਹੈ ਕਿ ਜੇਕਰ ਨੌਕਰਾਂ ਨੂੰ ਧਨ ਥੋੜਾ ਦੇਵੇਗਾ, ਸਿਪਾਹੀਆਂ ਦੀਆਂ ਤਨਖਾਵਾਂ ਘਟਾ ਦੇਵੇਗਾ, ਥੁਰ ਜੈ ਹੈ ਜਿਨ ਲਾਭ ਨਾ ਔਰਾ, ਉਹ ਪੈਸੇ ਤੋਂ ਥੁੜ ਜਾਣਗੇ ਕਿਉਂਕਿ ਉਹਨਾਂ ਨੂੰ ਹੋਰ ਕੋਈ ਲਾਭ ਹੋ ਨਹੀਂ ਸਕਦਾ, ਉਹ ਤੇ ਤਨਖਾਹ ਦੇ ਸਿਰ ਦੇ ਉੱਤੇ ਹੀ ਆਪਣੇ ਜ਼ਿੰਦਗੀ ਦੇ ਦਿਨਾਂ ਨੂੰ ਬਸਰ ਕਰਦੇ।
ਤਿੰਨ ਕੇ ਪੁੱਤਰ ਇਲਮ ਬਿਨ ਰਹੇ, ਖੈਬੇ ਹੇਤ ਜੀਵ ਕਾ ਚਹੈ।
ਤੇ ਜਿਹੜੇ ਸਿਪਾਹੀ ਨੇ ਜਿਨ੍ਹਾਂ ਦੀ ਤਨਖਾਹ ਨੂੰ ਤੂੰ ਘੱਟ ਕਰ ਦੇਵੇਗਾ, ਉਹਨਾਂ ਦੇ ਜਿਹੜੇ ਪੁੱਤਰ ਨੇ ਉਹ ਇਲਮ ਤੋਂ ਬਗੈਰ ਰਹਿਣਗੇ, ਭਾਵ ਕਿ ਕਿਸੇ ਵੀ ਪ੍ਰਕਾਰ ਦੀ ਉਹਨਾਂ ਨੂੰ ਸਿੱਖਿਆ ਪ੍ਰਾਪਤ ਨਹੀਂ ਹੋਵੇਗੀ। ਖੈਬੇ ਹੇਤ ਜੀਵਕਾ ਚਹੈ, ਤੇ ਖਾਣ ਦੇ ਵਾਸਤੇ, ਆਪਣੀ ਜੀਵਕਾ ਨੂੰ ਚਲਾਉਣ ਦੇ ਵਾਸਤੇ ਹਰ ਇੱਕ ਨੂੰ ਧਨ ਦੀ ਲੋੜ ਹੁੰਦੀ।
ਲਗ ਬੈ ਕਾਜ ਕਰਨ ਲਗ ਪਰ, ਬਿਨ ਤਨ ਇਲਮ ਕਹੋ ਕਿਮ ਤਰੈ।
ਤੇ ਛੋਟੀ ਉਮਰ ਦੇ ਵਿੱਚ ਹੀ ਉਹ ਫਿਰ ਕਿਸੇ ਪ੍ਰਕਾਰ ਦਾ ਕੰਮ ਕਾਰ ਕਰਨ ਲੱਗ ਪੈਣਗੇ, ਕਿਉਂਕਿ ਬਗੈਰ ਧਨ ਤੋਂ, ਬਗੈਰ ਮਾਇਆ ਤੋਂ ਕਿਸੇ ਵੀ ਚੀਜ਼ ਦੀ ਕੋਈ ਸਿੱਖਿਆ ਪ੍ਰਾਪਤ ਹੋ ਨਹੀਂ ਸਕਦੀ।
ਮੂਰਖ ਰਹਿ ਦੋਸ਼ ਇਹ ਪਾਰੋ, ਜਾਂ ਤੇ ਘਾਟ ਕਰਨ ਨਹੀਂ ਤਾਰੋ।
ਤੇ ਤੇਰੀ ਪ੍ਰਜਾ ਦੇ ਵਿੱਚ ਆਉਣ ਵਾਲੀ ਜਿਹੜੀ ਸਾਰੀ ਪੀੜ੍ਹੀ ਹੈ ਉਹ ਮੂਰਖਾਂ ਦੀ ਹੋਵੇਗੀ, ਭਾਵ ਕੇ ਕਿਸੇ ਪ੍ਰਕਾਰ ਦੀ ਸਿੱਖਿਆ ਤੇ ਗਿਆਨ ਉਹਨਾਂ ਨੂੰ ਪ੍ਰਾਪਤ ਨਹੀਂ ਹੋਵੇਗਾ, ਇਹ ਵੱਡਾ ਦੋਸ਼ ਹੋਵੇਗਾ। ਯਾਂ ਤੇ ਘਾਟ ਕਰਨ ਨਹੀਂ ਤਾਰੋ, ਇਸ ਕਰਕੇ ਔਰੰਗਜ਼ੇਬ ਪੁੱਤਰ ਮੈਂ ਤੈਨੂੰ ਆਖਿਆ ਕਿ ਕਦੇ ਵੀ ਸਿਪਾਹੀਆਂ ਦੀ ਤਨਖਾਹ ਦੇ ਵਿੱਚ ਘਾਟਾ ਨਾ ਕਰੇ, ਵਧਾ ਭਾਵੇਂ ਜਿੰਨੀ ਜੀ ਕਰੇ ਓਨੀ ਦੇਵੇ।
ਹਮੇ ਅਬੇ ਆਪਣੇ ਰਾਜ ਮਜਾਰੀ, ਦੇਹ ਦਣ ਕੋ ਧਰਮ ਬਿਗਾਰੀ।
ਦੂਸਰੀ ਗੱਲ ਸਮਝਾਉਂਦਾ ਹੈ ਕਿ ਮੈਂ ਆਪਣੇ ਰਾਜ ਦੇ ਵਿੱਚ ਕਦੇ ਵੀ ਹਿੰਦੂਆਂ ਦੇ ਧਰਮ ਨੂੰ ਨਹੀਂ ਡੇਗਿਆ, ਤੇ ਜੇਕਰ ਤੂੰ ਆਪਣੇ ਰਾਜ ਦੇ ਵਿੱਚ ਹਿੰਦੂਆਂ ਦੇ ਧਰਮ ਨੂੰ ਵਿਗਾੜੇਗਾ।
ਸਮੇਂ ਪਾਏ ਹੋਏ ਹਿੰਦੂ ਰਾਜੇ, ਕਰ ਸੋ ਤੁਰਕਣ ਸੰਗ ਕੋ ਕਾਜੇ।
ਖੁਦਾ ਦੀ ਰਹਿਮਤ ਦਾ ਪਤਾ ਨਹੀਂ ਹੈ ਕਿ ਕਿੰਨੇ ਕ ਚਿਰ ਤੱਕ ਉਹ ਸਾਡੇ ਤੇ ਰਹਿੰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਕਰੋਪੀ ਹੋ ਜਾਵੇ ਖੁਦਾ ਦੇ, ਤੇ ਸਮਾਂ ਪਾ ਕੇ ਸਾਡੀ ਜਗ੍ਹਾ ਦੇ ਉੱਤੇ ਹਿੰਦੂ ਰਾਜੇ ਬਣ ਜਾਣ, ਤੇ ਫਿਰ ਜਦੋਂ ਹਿੰਦੂ ਰਾਜੇ ਬਣਨਗੇ ਉਹ ਵੀ ਸਾਡੇ ਨਾਲ ਵੈਸਾ ਹੀ ਸਲੂਕ ਕਰਨਗੇ ਜਿਵੇਂ ਦਾ ਤੂੰ ਉਹਨਾਂ ਦੇ ਨਾਲ ਮਾੜਾ ਸਲੂਕ ਕਰੇਗਾ।
ਤਾਨੇ ਸ਼ਾਹ ਬਣਿਓ ਜੇ ਰਹੇ, ਸ਼ਾਹਨ ਸ਼ਾਹ ਹਮੈ ਸਭ ਕਹੇ।
ਇਸ ਤੋਂ ਬਾਅਦ ਸ਼ਾਹਜਹਾਂ ਨੇ ਆਖਿਆ ਕਿ ਜੇਕਰ ਤਾਨੇ ਸ਼ਾਹ ਰਾਜਾ ਇਸੇ ਤਰੀਕੇ ਦੇ ਨਾਲ ਬਰਕਰਾਰ ਰਹੇਗਾ, ਸ਼ਾਹਨ ਸ਼ਾਹ ਹਮੈ ਸਭ ਕਹੇ, ਤੇ ਸਾਨੂੰ ਭਾਵ ਕੇ ਤੈਨੂੰ ਸਾਰੇ ਦੇ ਸਾਰੇ ਸ਼ਾਹਨ ਸ਼ਾਹ ਕਹਿਣਗੇ, ਤਾਨੇ ਸ਼ਾਹ ਰੋਕ ਕੇ ਰੱਖੇਗਾ ਜਿਹੜਾ ਵੀ ਵੈਰੀ ਦਲ ਸਾਡੇ ਤੇ ਚੜ ਕੇ ਆਵੇਗਾ। ਇਸ ਕਰਕੇ ਉਹਨੂੰ ਤੇ ਕਦੇ ਵੀ ਨੁਕਸਾਨ ਪਹੁੰਚਾਉਣਾ ਨਹੀਂ ਚਾਹੀਦਾ, ਕਿਉਂਕਿ ਤਾਨੇ ਸ਼ਾਹ ਸਾਡੀ ਰੱਖਿਆ ਦੇ ਵਾਸਤੇ ਇੱਕ ਕਵਚ ਹੈ। ਜਦੋਂ ਵੀ ਕੋਈ ਹਮਲਾਵਰ ਆਵੇਗਾ ਤੇ ਤਾਨੇ ਸ਼ਾਹ ਉਸ ਨੂੰ ਰੋਕੇਗਾ, ਇਸ ਕਰਕੇ ਤੇਰੇ ਤੱਕ ਕੋਈ ਅਪੜੇਗਾ ਨਹੀਂ। ਇਸ ਤੋਂ ਇਲਾਵਾ ਉਹ ਤੇਰੇ ਅਧੀਨ ਰਹੇਗਾ, ਇਸ ਕਰਕੇ ਹਿੰਦੁਸਤਾਨ ਦੇ ਵਿੱਚ ਤੈਨੂੰ ਹੀ ਸ਼ਾਹਨਸ਼ਾਹ ਆਖਿਆ ਜਾਏਗਾ।
ਇੱਕ ਗੁਣ ਇਹ ਦੂਸਰ ਸੁਣ ਕਾਨ, ਜੋ ਦੱਖਣ ਕੋ ਦੇਸ਼ ਮਹਾਨ।
ਸ਼ਾਹਜਹਾਂ ਨੇ ਆਖਿਆ ਇੱਕ ਤੇ ਇਹ ਗੁਣ ਹੈ, ਤੇ ਦੂਸਰਾ ਮੈਂ ਤੈਨੂੰ ਦੱਸਦਾ ਹਾਂ ਕਿ ਦੱਖਣ ਜਿਹੜਾ ਇਲਾਕਾ ਹੈ ਉਹ ਬਹੁਤ ਮਹਾਨ ਹੈ।
ਤਿਤ ਹੀ ਰੋਕ ਰੱਖੇ ਦਲ ਸਾਰੇ, ਹਮਸੋ ਪਰੈ ਨਾ ਜੰਗ ਅਖਾਰੇ।
ਭਾਵ ਕੇ ਤਾਨੇ ਸ਼ਾਹ ਵੈਰੀ ਦਲ ਨੂੰ ਉਥੇ ਹੀ ਸਾਰਿਆਂ ਨੂੰ ਰੋਕ ਕੇ ਰੱਖੇਗਾ,
ਹਮਸੋ ਪਰੈ ਜੰਗ ਨਾ ਅਖਾਰੇ।
ਭਾਵ ਕੇ ਤੈਨੂੰ ਜੰਗ ਤੇ ਅਖਾੜੇ ਲੜਨੇ ਨਹੀਂ ਪੈਣਗੇ।
ਇਤੇ ਆਦਿਕ ਜੇ ਨੀਤ ਬਤਾਈ, ਕਹੇ ਦੋਸ਼ ਗੁਣ ਤਿਨ ਸਮੁਦਾਈ।
ਹੁਣ ਦਿੱਲੀ ਦੇ ਸਿੱਖ ਕਹਿ ਰਹੇ ਨੇ ਇਸ ਤਰ੍ਹਾਂ ਦੀਆਂ ਨੀਤੀ ਦੀਆਂ ਗੱਲਾਂ ਸ਼ਾਹਜਹਾਂ ਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਆਖੀਆਂ। ਕਹੇ ਦੋਸ਼ ਗੁਣ ਤਿਨ ਸਮਦਾਈ, ਭਾਵ ਕੇ ਦੋਵਾਂ ਪਾਸਿਆਂ ਦੇ ਗੁਣਾਂ ਨੂੰ ਤੇ ਦੋਸ਼ਾਂ ਨੂੰ ਬਿਆਨ ਕੀਤਾ।
ਤਉ ਨ ਮੂਰਖ ਨੇ ਮਨ ਮਾਨੇ, ਪਦਰ ਕਹੇ ਉਲਟੇ ਸਭ ਠਾਨੇ।
ਪਰ ਕਹਿੰਦੇ ਨੇ ਤਾਂ ਵੀ ਮੂਰਖ ਔਰੰਗਜ਼ੇਬ ਨੇ ਆਪਣੇ ਪਿਤਾ ਦੀ ਕਿਸੇ ਵੀ ਗੱਲ ਨੂੰ ਮੰਨਿਆ ਨਹੀਂ, ਜੋ ਜੋ ਪਿਤਾ ਨੇ ਆਖਿਆ ਸੀ ਉਹਦੇ ਤੋਂ ਉਲਟ ਹੀ ਸਾਰੇ ਕੰਮ ਕੀਤੇ।
ਹੋਤੇ ਰਜਤ ਪਣ ਸੌ ਦਰਮਾਹ, ਤਬ ਤੇ ਸਾਠ ਦੇਣ ਲੱਗ ਤਾਹਾ।
ਸ਼ਾਹਜਹਾਂ ਦੇ ਸਮੇਂ ਜਿਹੜੇ ਸਿਪਾਹੀ ਸਨ ਉਹਨਾਂ ਦੀ ਇੱਕ ਮਹੀਨੇ ਦੀ ਤਨਖਾਹ ਸੀ 100 ਰੁਪਈਆ, ਤੇ ਔਰੰਗਜ਼ੇਬ ਨੇ ਆਪਣੇ ਸਮੇਂ ਦੇ ਵਿੱਚ 100 ਰੁਪਈਏ ਤੋਂ ਤਨਖਾਹ ਘੱਟ ਕਰਕੇ 60 ਰੁਪਈਏ ਕਰ ਦਿੱਤੀ।
ਹਿੰਦ ਧਰਮ ਬਹੁ ਨਰਨ ਬਿਗਾਰਾ, ਮਹਾਮੂੜ ਨੇ ਕੁਛ ਨਾ ਵਿਚਾਰਾ।
ਤੇ ਹਿੰਦੂ ਧਰਮ ਨੂੰ ਵੀ ਬਹੁਤ ਜ਼ਿਆਦਾ ਔਰੰਗਜ਼ੇਬ ਨੇ ਵਿਗਾੜਿਆ, ਮਹਾਮੂਰਖ ਸੀ ਜਿਨ੍ਹੇ ਕਿਸੇ ਵੀ ਗੱਲ ਦੀ ਕੋਈ ਵਿਚਾਰ ਨਾ ਕੀਤੀ।
ਸਤ ਗੁਰ ਕਾਰਨ ਤੇ ਪਸਚਾਤੀ, ਪੁਰ ਮੈਂ ਨਹੀਂ ਸੁਪਤਿਓ ਕਿਸ ਰਾਤੀ।
ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਆਪਣੀ ਪੁਰੀ ਦੇ ਵਿੱਚ ਉਹ ਕਦੇ ਵੀ ਰਾਤ ਦੇ ਵੇਲੇ ਸੌ ਨਹੀਂ ਸਕੇ।
ਏਕ ਪੀਰ ਇੱਕ ਦਿਨ ਚੱਲ ਆਇਓ, ਉਤਰਿਓ ਵਹਿਰ ਤਾਂ ਸੁਣ ਪਾਇਓ।
ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਲੀ ਦੇ ਸਿੱਖ ਕਹਿੰਦੇ ਨੇ। ਇੱਕ ਹੋਰ ਵੀ ਅਸੀਂ ਘਟਨਾ ਸੁਣੀ ਹੋਈ ਹੈ, ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਇੱਕ ਬਹੁਤ ਮਹਾਨ ਪੀਰ ਆਇਆ ਸੀ, ਬਾਹਰ ਉਸਨੇ ਆਪਣਾ ਡੇਰਾ ਲਾਇਆ।
ਮਿਲਨੇ ਹੈ ਤੁਨ ਰੰਗਾ ਗਯੋ, ਇਕ ਰਕੇਵ ਮੋਹਿਰਨ ਭਰ ਲਯੋ।
ਉਸ ਮਹਾਨ ਤੇ ਉੱਚੇ ਪੀਰ ਨੂੰ ਮਿਲਣ ਦੇ ਵਾਸਤੇ ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਔਰੰਗਜ਼ੇਬ ਉਹਦੇ ਕੋਲ ਗਿਆ। ਇਕ ਰਕੇਵ ਮੋਹਰਨ ਭਰ ਲਯੋ, ਇਕ ਥਾਲੀ ਉਸਨੇ ਸੋਨੇ ਦੀਆਂ ਮੋਹਰਾਂ ਦੇ ਨਾਲ ਭਰ ਲਈ। ਦੁਤੀਏ ਵਿਖੇ ਜਵਾਹਰ ਪਾਏ, ਪੀਰ ਅਗਾਰੀ ਧਰੇ ਬਣਾਏ, ਪਾਵ ਕੇ ਦੋ ਥਾਲੀਆਂ ਲੈ ਕੇ ਗਿਆ ਭੇਟਾ ਦੇ ਵਾਸਤੇ। ਇਕ ਥਾਲੀ ਪੂਰੀਆਂ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਸੀ ਤੇ ਦੂਸਰੀ ਥਾਲੀ ਦੇ ਵਿਚ ਉਹਨੇ ਬਹੁਤ ਹੀਰੇ ਮੋਤੀ ਜਵਾਹਰ ਪਾਏ ਸਨ। ਦੋਵੇਂ ਜਿਹੜੀਆਂ ਥਾਲੀਆਂ ਸਨ, ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਉਸ ਪੀਰ ਦੇ ਅੱਗੇ ਜਾ ਕੇ ਔਰੰਗਜ਼ੇਬ ਨੇ ਰੱਖ ਦਿੱਤੀ।
ਕਰ ਸਲਾਮ ਬੈਠਿਓ ਤਿਸ ਪਾਸ, ਕਰਿਓ ਬਤਾਵਣ ਆਪਣੋ ਤਰਾਸ।
ਸਿੱਖ ਕਹਿੰਦੇ ਨੇ ਕਿ ਸਲਾਮ ਕਰਕੇ ਪੀਰ ਜੀ ਦੇ ਲਾਗੇ ਔਰੰਗਜ਼ੇਬ ਬੈਠ ਗਿਆ ਤੇ ਆਪਣੇ ਮਨ ਦਾ ਜਿਹੜਾ ਡਰ ਸੀ ਉਸ ਪੀਰ ਦੇ ਅੱਗੇ ਬਿਆਨ ਕੀਤਾ।
ਕਹਿੰਦਾ ਨਿਸਮੈ ਅੰਤਰ ਜਾਏ ਨਾ ਸੋਇਓ, ਤੁਮ ਬਿਨ ਅਪਰ ਨਾ ਪਾਸ ਬਗੋਇਓ।
ਪੀਰ ਨੂੰ ਆਪਣੀ ਗੁੱਜੀ ਗੱਲ ਦੱਸਦਾ ਹੈ ਕਿ ਪੀਰ ਜੀ ਮੈਂ ਰਾਤ ਦੇ ਵੇਲੇ ਆਪਣੇ ਮਹਿਲਾਂ ਦੇ ਵਿਚ ਜਾ ਕੇ ਸੌ ਨਹੀਂ ਸਕਦਾ, ਤੁਹਾਨੂੰ ਅੱਜ ਮੈਂ ਗੱਲ ਇਹ ਦੱਸੀ ਹੈ, ਅੱਜ ਤੱਕ ਮੈਂ ਕਿਸੇ ਦੇ ਕੋਲ ਇਹ ਗੱਲ ਬਿਆਨ ਨਹੀਂ ਕੀਤੀ।
ਇਸ ਕੋ ਹੋਏ ਉਪਚਾਰ ਕੇ ਨਾ ਹੈ, ਜਿਸ ਤੇ ਬਸਨ ਬਣੈ ਪੁਰ ਮਾਹੇ।
ਕਹਿੰਦਾ ਕਿ ਪੀਰ ਜੀ ਦੱਸੋ ਕਿ ਇਸ ਗੱਲ ਦਾ ਕੋਈ ਉਪਚਾਰ ਯਤਨ ਹੋ ਸਕਦਾ ਹੈ ਕਿ ਯਤਨ ਨਹੀਂ ਹੋ ਸਕਦਾ। ਕੋਈ ਐਸਾ ਮੈਨੂੰ ਯਤਨ ਦੱਸੋ ਕਿ ਮੈਂ ਆਪਣੇ ਮਹਿਲਾਂ ਦੇ ਵਿਚ ਆਪਣੇ ਦਿੱਲੀ ਸ਼ਹਿਰ ਦੇ ਵਿਚ ਆਰਾਮ ਦੇ ਨਾਲ ਸੌ ਸਕਾਂ।
ਤੁਮ ਤੇ ਸਿਆਣੋ ਅਪਰ ਨ ਕੋਏ, ਯਥਾ ਯੋਗ ਪਾਖੋ ਜਿਮ ਹੋਏ।
ਔਰੰਗਜ਼ੇਬ ਨੇ ਆਖਿਆ ਕਿ ਪੀਰ ਜੀ ਤੁਹਾਡੇ ਤੋਂ ਸਿਆਣਾ ਹੋਰ ਕੋਈ ਨਹੀਂ ਹੈ, ਤੁਸੀਂ ਕਰਾਮਾਤੀ ਹੋ, ਤੁਹਾਡੇ ਵਿਚ ਵੱਡੀਆਂ ਬਰਕਤਾਂ ਨੇ। ਯਥਾ ਯੋਗ ਪਾਖੋ ਜਿਮ ਹੋਏ, ਯਥਾ ਯੋਗ ਜੋ ਸੱਚੀ ਗੱਲ ਹੈ ਉਹ ਪੀਰ ਜੀ ਮੈਨੂੰ ਤੁਸੀਂ ਦੱਸੋ।
ਸੁਣਤ ਪੀਰ ਨੇ ਭਲੇ ਵਿਚਾਰਾ, ਨੇਤਰ ਮੂੰਦ ਕੌਤਕ ਪਿਖ ਸਾਰਾ।
ਤੇ ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਪੀਰ ਨੇ ਫਿਰ ਆਪਣੀ ਅੱਖਾਂ ਨੂੰ ਬੰਦ ਕੀਤਾ ਤੇ ਚੰਗੇ ਤਰੀਕੇ ਦੇ ਨਾਲ ਵਿਚਾਰ ਕੀਤੀ, ਖੋਜਿਆ ਭਾਵ ਕੇ ਆਪਣੀ ਕਰਾਮਾਤ ਦੇ ਨਾਲ। ਜਦੋਂ ਉਸਨੇ ਆਪਣੀ ਅੱਖਾਂ ਨੂੰ ਬੰਦ ਕੀਤਾ ਤੇ ਆਪਣੀ ਕਰਾਮਾਤ ਦੇ ਨਾਲ ਉਹਨੂੰ ਸਾਰਾ ਡਰ ਦਾ ਜਿਹੜਾ ਕਾਰਨ ਸੀ ਉਹ ਮਲੂਮ ਹੋ ਗਿਆ।
ਮਤੀ ਦਾਸ ਜਿਨ ਬਿਗਣ ਪਸਾਰਾ, ਪੁਣ ਨੇ ਜੇ ਅਜ਼ਮਤ ਯੋਜ ਨਿਹਾਰਾ।
ਭਾਵ ਕੇ ਪੀਰ ਨੂੰ ਪਤਾ ਲੱਗਾ ਕਿ ਸਤਿਗੁਰਾਂ ਦਾ ਇੱਕ ਦਾਸ ਹੈ ਜਿਹਦਾ ਨਾਮ ਹੈ ਮਤੀ ਦਾਸ, ਜਿਹੜਾ ਕਿ ਇਸ ਵੇਲੇ ਭਾਵੇਂ ਸ਼ਹੀਦ ਹੋ ਚੁੱਕਾ ਹੈ। ਮਤੀ ਦਾਸ ਇਸ ਬਾਦਸ਼ਾਹ ਦੇ ਵਾਸਤੇ ਵੱਡੇ ਵਿਘਨ ਪਸਾਰਦਾ ਹੈ ਕਿ ਇਸ ਨੂੰ ਸੌਣ ਨਹੀਂ ਦਿੰਦਾ। ਪੁਣ ਨਿਜ ਅਜਮਤ ਓਜ ਨਿਹਾਰਾ, ਇੱਕ ਪਾਸੇ ਤੇ ਮਤੀ ਦਾਸ ਦੀ ਵਿਥਿਆ ਨੂੰ ਦੇਖਿਆ ਤੇ ਦੂਸਰੇ ਪਾਸੇ ਫਿਰ ਆਪਣੇ ਵਿਚ ਜਿੰਨੀ ਪੀਰ ਦੇ ਸ਼ਕਤੀ ਸੀ ਉਸ ਦੇ ਵੱਲ ਝਾਤੀ ਮਾਰੀ।
ਸੰਗ ਨੁਰੰਗੇ ਸਕਲ ਬਤਾਈ, ਇਸ ਕੋ ਅਬ ਕਿਛ ਹੋਇ ਨਾ ਉਪਾਈ।
ਥੋੜੀ ਦੇਰ ਤੋਂ ਬਾਅਦ ਪੀਰ ਨੇ ਅੱਖਾਂ ਨੂੰ ਖੋਲਿਆ ਤੇ ਕਹਿੰਦਾ ਹੈ ਔਰੰਗਜ਼ੇਬ ਨੂੰ, ਇਸ ਕੋ ਅਬ ਕਿਛ ਹੋਇ ਨਾ ਉਪਾਈ। ਕਹਿੰਦਾ ਹੈ ਬਾਦਸ਼ਾਹ, ਇਸ ਤੇਰੇ ਦੁੱਖ ਦਾ ਜਿਹੜਾ ਕੋਈ ਉਪਚਾਰ ਹੈ ਉਹ ਮੈਂ ਕਰ ਨਹੀਂ ਸਕਦਾ।
ਤੋ ਹੈ ਪਲੇ ਹਿਤ ਰਹੇ ਵਿਚਾਰ, ਹੋਤ ਨ ਕਿਸ ਪ੍ਰਕਾਰ ਉਪਚਾਰ।
ਕਹਿੰਦਾ ਕਿ ਤੇਰੇ ਭਲੇ ਦੇ ਵਾਸਤੇ ਮੈਂ ਬੜੀ ਵਿਚਾਰ ਕੀਤੀ ਹੈ, ਪਰ ਮੈਂ ਸੋਚ ਵਿਚਾਰ ਕੇ ਥੱਕ ਕੇ ਹਾਰ ਕੇ ਹੰਭ ਗਿਆ ਹਾਂ, ਕਿਉਂਕਿ ਮੇਰੀ ਜਿਹੜੀ ਸ਼ਕਤੀ ਹੈ ਜਿਹੜਾ ਤੈਨੂੰ ਵਿਘਨ ਪੈਦਾ ਕਰ ਰਿਹਾ ਉਹਦੇ ਤੋਂ ਵੱਡੀ ਨਹੀਂ, ਇਸ ਕਰਕੇ ਇਹਦਾ ਕੋਈ ਉਪਚਾਰ ਹੋ ਨਹੀਂ ਸਕਦਾ, ਕੋਈ ਇਲਾਜ ਨਹੀਂ।
ਬਾੜੇ ਅਪਰਾਧ ਕਮਾਵਣ ਕੀਨ, ਜਿਸ ਤੇ ਪੂਰੀ ਬਸਨ ਤੇ ਹੀਨ।
ਉਸ ਪੀਰ ਨੇ ਔਰੰਗਜ਼ੇਬ ਨੂੰ ਆਖਿਆ ਕਿ ਤੂੰ ਬਹੁਤ ਵੱਡਾ ਅਪਰਾਧ ਕੀਤਾ ਹੈ, ਇਸ ਵੱਡੇ ਅਪਰਾਧ ਦੀ ਤੈਨੂੰ ਇਹ ਸਜ਼ਾ ਮਿਲੀ ਹੈ ਕਿ ਸਤਿਗੁਰੂ ਤੇਗ ਬਹਾਦਰ ਦਾ ਜਿਹੜਾ ਪ੍ਰਿਯ ਸਿੱਖ ਹੈ ਉਹ ਤੈਨੂੰ ਦਿੱਲੀ ਦੇ ਵਿਚ ਰਹਿਣ ਨਹੀਂ ਦੇਣਾ ਚਾਹੁੰਦਾ।
ਇਹ ਠਾਂ ਰਹੇ ਨਾ ਤੋ ਰਹਿ ਆਵੇ, ਸੁਪਤੇ ਵਹਿਰ ਸਰਬ ਲਖ ਪਾਵੇ।
ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਫਿਰ ਪੀਰ ਨੇ ਔਰੰਗਜ਼ੇਬ ਨੂੰ ਆਖਿਆ ਕਿ ਤੂੰ ਕਿਸੇ ਵੀ ਪ੍ਰਕਾਰ ਦੇ ਨਾਲ ਇੱਥੇ ਰਹਿ ਨਹੀਂ ਸਕਦਾ, ਇੱਥੇ ਤੇਰੀ ਰਹਿ ਆ ਹੀ ਨਹੀਂ ਸਕਦੀ। ਇਸ ਤੋਂ ਇਲਾਵਾ ਕਿਹਾ ਪੀਰ ਨੇ ਕਿ ਸੁਫਤੈ ਵਹਿਰ ਸਰਵ ਲਖ ਪਾਵੈ। ਅਜੇ ਤੇ ਕਿਸੇ ਕਿਸੇ ਨੂੰ ਪਤਾ ਹੈ ਕਿ ਬਾਦਸ਼ਾਹ ਰਾਤ ਦੇ ਵੇਲੇ ਮਹਿਲਾਂ ਦੇ ਵਿੱਚ ਨਹੀਂ ਸੌਂਦਾ, ਪਰ ਸਮਾਂ ਪੈਣ ਦੇ ਉੱਤੇ ਸਾਰਿਆਂ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਕਿਸੇ ਡਰ ਦੇ ਕਾਰਨ ਰਾਜਾ ਬਾਹਰ ਸੌਂਦਾ।
ਪੁਰ ਮੈਂ ਨਿਸਾ ਬਸਨ ਹੋਏ ਨਾਹੀ, ਹਜੋ ਕਰੈ ਸਭ ਆਪਸ ਮਾਹੀ।
ਪੀਰ ਨੇ ਆਖਿਆ ਕਿ ਇਹ ਤੇ ਪੱਕੀ ਗੱਲ ਹੈ ਕਿ ਦਿੱਲੀ ਸ਼ਹਿਰ ਦੇ ਵਿੱਚ ਤੇ ਤੂੰ ਕਦੇ ਵੀ ਰਹਿ ਨਹੀਂ ਸਕਦਾ, ਤੇ ਦੂਸਰਾ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਤੇ ਫਿਰ ਲੋਕੀ ਤੇਰੀ ਬਹੁਤ ਜ਼ਿਆਦਾ ਨਿੰਦਿਆ ਕਰਨਗੇ।
ਯਾ ਤੇ ਘਰ ਮੁਹਿੰਮ ਕਿਤੇ ਔਰ, ਲੇ ਗਮਨੋ ਲਸ਼ਕਰ ਕੋ ਜ਼ੋਰ।
ਇਸ ਕਰਕੇ ਪੀਰ ਨੇ ਆਖਿਆ ਕਿ ਤੂੰ ਕਿਸੇ ਮੁਹਿੰਮ ਦੇ ਉੱਤੇ ਚੜ ਕੇ ਜਾ, ਆਪਣੇ ਲਸ਼ਕਰ ਨੂੰ ਸਮੇਤ ਜ਼ੋਰ ਦੇ ਨਾਲ ਲੈ ਜਾ।
ਸੰਮਤ ਕਿਤਕ ਬੀਤ ਤਹ ਜਹ, ਬਾਤ ਪੁਰਾਤਨ ਤਬ ਪਰ ਜਹ।
ਪੀਰ ਨੇ ਆਖਿਆ ਕਿ ਕਾਫੀ ਸਾਰੇ ਵਰੇ ਉਸੇ ਹੀ ਜਗ੍ਹਾ ਦੇ ਉੱਤੇ ਤੇਰੇ ਬਤੀਤ ਹੋ ਜਾਣਗੇ ਤੇ ਫਿਰ ਹੌਲੀ ਹੌਲੀ ਇਹ ਜਿਹੜੀ ਗੱਲ ਹੈ ਇਹ ਠੰਡੀ ਪੈ ਜਾਏਗੀ, ਪੁਰਾਣੀ ਹੋ ਜਾਏਗੀ।
ਸੁਣਤ ਪੀਰ ਤੇ ਭਾਇਓ ਨਿਰਾਸ, ਮਿਟ ਗਈ ਪੂਰੀ ਬਾਸ ਕੀ ਆਸ।
ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਜਦੋਂ ਪੀਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਔਰੰਗਜ਼ੇਬ ਬਹੁਤ ਜ਼ਿਆਦਾ ਨਿਰਾਸ਼ਾ ਦੇ ਵਿੱਚ ਆ ਗਿਆ। ਮਿਟ ਗਈ ਪੂਰੀ ਬਾਸ ਕੀ ਆਸ, ਭਾਵ ਕਿ ਦਿੱਲੀ ਸ਼ਹਿਰ ਦੇ ਵਿੱਚ ਵਸਣ ਦੀ ਜਿਹੜੀ ਲਾਲਸਾ ਸੀ ਉਹ ਖਤਮ ਹੋ ਗਈ।
ਹੱਥੋਂ ਜਾਏ ਅਵਤਾਨੇ ਸ਼ਾਹ, ਤਿਤ ਹੀ ਬੈਕੋ ਕਰੋ ਨਿਵਾਹੋ।
ਤੇ ਫਿਰ ਔਰੰਗਜ਼ੇਬ ਨੇ ਸੋਚਿਆ ਕਿ ਮੈਨੂੰ ਚਾਹੀਦਾ ਕਿ ਤਾਨੇ ਸ਼ਾਹ ਰਾਜੇ ਦੇ ਉੱਤੇ ਚੜਾਈ ਕਰਾਂ ਤੇ ਕਾਫੀ ਸਾਰੀ ਆਪਣੀ ਜਿਹੜੀ ਉਮਰ ਹੈ ਉਸੇ ਹੀ ਜਗ੍ਹਾ ਦੇ ਉੱਤੇ ਬਤੀਤ ਕਰਾਂ।
ਇਮ ਨਿਸ਼ਚੈ ਕਰ ਸਭ ਬਿਲ ਤਿਆਰੀ, ਕਰੀ ਹਕਾਰਨ ਸੈਨਾ ਸਾਰੀ।
ਇਸ ਤਰ੍ਹਾਂ ਨਿਸ਼ਚੇ ਨੂੰ ਧਾਰਨ ਕਰਕੇ ਵਿਧੀ ਦੇ ਨਾਲ ਫਿਰ ਸਾਰੀ ਦੀ ਸਾਰੀ ਸੈਨਾ ਨੂੰ ਔਰੰਗਜ਼ੇਬ ਨੇ ਇਕੱਤਰ ਕੀਤਾ।
ਤੋਪ ਰਹਿਲ ਕੇ ਆਦ ਕਨੇਰੇ, ਲੈ ਕਰ ਚੜ ਚਾਲਿਓ ਤਿਸ ਬੇਰੇ।
ਤੋਪਾਂ ਨੂੰ, ਛੋਟੀਆਂ ਤੋਪਾਂ ਨੂੰ, ਬਹੁਤੀਆਂ ਸਾਰਿਆਂ ਨੂੰ ਨਾਲ ਲੈ ਕੇ ਫਿਰ ਔਰੰਗਜ਼ੇਬ ਨੇ ਚੜਾਈ ਕੀਤੀ ਤਾਨੇ ਸ਼ਾਹ ਦੇ ਵੱਲ।
ਸੁਣ ਤੇ ਕਿਰਪਾਲ ਕਿਰਪਾਲ ਜੁਤ, ਦਿਲ ਵਾਲਨ ਕੀ ਗਾਥ, ਮੂੜ ਨੁਰੰਗ ਪ੍ਰਸੰਗ ਕੋ ਪੁਣ ਬੂਜੋ ਤਿੰਨ ਸਾਥ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾਲ ਕਿਰਪਾਲ ਜੁਤ, ਭਾਵ ਕੇ ਮਾਮਾ ਕਿਰਪਾਲ ਜੀ ਨੇ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ, ਦੋਵਾਂ ਨੇ ਜਦੋਂ ਦਿੱਲੀ ਦੇ ਸਿੱਖਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ, ਮੂੜ ਨੁਰੰਗ ਪ੍ਰਸੰਗ ਕੋ ਪੁਣ ਬੂਜਿਓ ਤਿੰਨ ਸਾਥ। ਮੂਰਖ ਔਰੰਗਜ਼ੇਬ ਦਾ ਜਿਹੜਾ ਪ੍ਰਸੰਗ ਸੀ ਉਹ ਫਿਰ ਅਗਲਾ ਉਹਨਾਂ ਨੇ ਹੋਰ ਵੀ ਪੁੱਛਿਆ।
ਤਾਨੇ ਸ਼ਾਹ ਜੋ ਦੱਖਣ ਕੇਰਾ, ਕਿਉਂ ਕਰ ਪਾਇਓ ਤਾਹੇ ਸੰਗ ਬੈਰਾ।
ਪੁੱਛਦੇ ਨੇ ਕਿ ਆਖਰਕਾਰ ਤਾਨੇ ਸ਼ਾਹ ਜਿਹੜਾ ਦੱਖਣ ਦੇ ਵਿੱਚ ਸੀ ਉਹਦੇ ਨਾਲ ਇਸ ਦਾ ਵੈਰ ਕਿਸ ਤਰ੍ਹਾਂ ਸਾਰਿਆਂ ਤੋਂ ਪਹਿਲਾਂ ਪ੍ਰਾਰੰਭ ਹੋਇਆ, ਆਰੰਭ ਹੋਇਆ।
ਕਿਸ ਕਾਰਨ ਤੇ ਕੀਨ ਚੜਾਈ, ਤੇਹ ਪ੍ਰਸੰਗ ਪੁਣ ਦੇਹੋ ਸੁਣਾਈ।
ਆਖਰਕਾਰ ਐਸਾ ਕਿਹੜਾ ਕਾਰਨ ਵੱਡਾ ਸੀ ਕਿ ਔਰੰਗਜ਼ੇਬ ਨੇ ਉੱਥੇ ਚੜਾਈ ਕੀਤੀ, ਜਿਹੜਾ ਸਾਰਾ ਪ੍ਰਸੰਗ ਹੈ ਉਹ ਖੋਲ ਕੇ ਸੁਣਾਓ।
ਬੰਦ ਹੱਥ ਬੋਲੇ ਦਿਲ ਵਾਲੀ, ਸੁਣੋ ਪ੍ਰਭੂ ਤੁਰ ਕੇਸ਼ ਕੁਚਾਲੀ।
ਹੱਥ ਜੋੜ ਕੇ ਫਿਰ ਦਿੱਲੀ ਦੇ ਜਿਹੜੇ ਸਿੱਖ ਨੇ ਉਹ ਬਿਆਨ ਕਰਦੇ ਨੇ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਔਰੰਗਜ਼ੇਬ ਤੁਰਕਾਂ ਦਾ ਬਾਦਸ਼ਾਹ ਹੈ ਉਹ ਬਹੁਤ ਹੀ ਜ਼ਿਆਦਾ ਖੋਟਾ ਹੈ।
ਮਹਾ ਬਿਕੀਮਤ ਇੱਕ ਜਵਾਹਰ, ਤਾਨੇ ਸ਼ਾਹ ਨਿਕਟ ਦੁੱਤ ਜ਼ਾਹਰ।
ਕਹਿੰਦੇ ਨੇ ਕਿ ਭਾਵੇਂ ਕਿ ਬਹੁਤ ਸਾਰੇ ਕਾਰਨ ਸਨ ਉਸ ਮੁਹਿੰਮ ਦੇ ਉੱਤੇ ਜਾਣਦੇ। ਪਰ ਸਾਰਿਆਂ ਤੋਂ ਪ੍ਰਮੁੱਖ ਇੱਕ ਵੱਡਾ ਕਾਰਨ ਇਹ ਸੀ, ਕਹਿੰਦੇ ਨੇ ਕਿ ਬਹੁਤ ਬੇਸ਼ਕੀਮਤੀ ਇੱਕ ਜਿਹੜਾ ਹੀਰਾ ਸੀ ਉਹ ਤਾਨੇ ਸ਼ਾਹ ਦੇ ਕੋਲ ਹੈ ਸੀ। ਇਸ ਗੱਲ ਦਾ ਇਸ ਨੂੰ ਪਤਾ ਸੀ। ਕਿਵੇਂ ਪਤਾ ਸੀ ਔਰੰਗਜ਼ੇਬ ਨੂੰ? ਅੱਗੇ ਉਸ ਦਾ ਵੀ ਖੁਲਾਸਾ ਕਵੀ ਜੀ ਕਰਦੇ ਨੇ। ਛਾਪ ਆਪਣੀ ਮੈਂ ਸੋ ਰਾਖਤ ਤਿਸ ਲੈਬੇ ਹਿਤ ਇਹ ਅਭਿਲਾਖਤ। ਭਾਵ ਕਿ ਜਿਹੜਾ ਤਾਨੇ ਸ਼ਾਹ ਰਾਜਾ ਸੀ ਉਹਦੇ ਕੋਲ ਇੱਕ ਬਹੁਤ ਬੇਸ਼ਕੀਮਤੀ ਹੀਰਾ ਸੀ ਜਿਹਨੂੰ ਕਿ ਉਸਨੇ ਆਪਣੇ ਹੱਥ ਦੀ ਅੰਗੂਠੀ ਦੇ ਵਿੱਚ ਜੜ ਕੇ ਰੱਖਿਆ ਸੀ। ਉਸ ਹੀਰੇ ਨੂੰ ਲੈਣ ਦੀ ਇਸ ਬਾਦਸ਼ਾਹ ਦੇ ਮਨ ਦੇ ਵਿੱਚ ਵੱਡੀ ਤਮੰਨਾ ਸੀ, ਭਾਵ ਕਿ ਔਰੰਗਜ਼ੇਬ ਦੇ।
ਇੱਕ ਜੌਹਰੀ ਖੋਜੋ ਐਸੋ ਪਰਖਣ ਮੈਂ ਕੋ ਨਹੀਂ ਤਿਸ ਜੈਸੋ।
ਹੁਣ ਕਹਿੰਦੇ ਨੇ ਕਿ ਔਰੰਗਜ਼ੇਬ ਨੂੰ ਇਸ ਤਰ੍ਹਾਂ ਦਾ ਅੰਦਾਜ਼ਾ ਸੀ ਕਿ ਸੁਣਿਆ ਹੈ ਕਿ ਤਾਨੇ ਸ਼ਾਹ ਦੀ ਅੰਗੂਠੀ ਦੇ ਵਿੱਚ ਇੱਕ ਬੇਸ਼ਕੀਮਤੀ ਹੀਰਾ ਹੈ, ਇਸ ਕਰਕੇ ਉਸ ਹੀਰੇ ਦੀ ਪਰਖ ਕਰਨ ਦੇ ਵਾਸਤੇ ਇਸ ਨੇ ਇੱਕ ਜੌਹਰੀ ਬਹੁਤ ਵਧੀਆ ਨੂੰ ਬੁਲਾਇਆ ਤੇ ਉਸ ਹੀਰੇ ਨੂੰ ਪਰਖ ਕਰਨ ਦੇ ਵਾਸਤੇ ਉਸ ਨੂੰ ਆਖਿਆ ਕਿ ਤੂੰ ਜਾ ਉੱਥੇ ਜਾ ਕੇ ਜਿਹੜਾ ਉਸ ਦੀ ਅੰਗੂਠੀ ਦੇ ਵਿੱਚ ਹੀਰਾ ਹੈ ਉਹਦੀ ਪਰਖ ਕਰ ਕਿ ਕਿੰਨਾ ਕੁ ਬੇਸ਼ਕੀਮਤੀ ਹੈ, ਕਿੰਨਾ ਕੁ ਅਲੌਕਿਕ ਹੈ।
ਕਰਤ ਪਾਰਖਾ ਬ੍ਰਿੰਦ ਜਵਾਹਰ ਅਜਾਣਤ ਸਭ ਕੀ ਕੀਮਤ ਜਾਹਰ।
ਕਹਿੰਦੇ ਕਿ ਉਹ ਜਿਹੜਾ ਜੌਹਰੀ ਸੀ ਉਹ ਬਹੁਤ ਹੀ ਸ੍ਰੇਸ਼ਟ ਬੁੱਧੀ ਦਾ ਮਾਲਕ ਸੀ, ਭਾਵ ਕਿ ਹੀਰਿਆਂ ਮੋਤੀਆਂ ਤੇ ਜਵਾਹਰਾਂ ਨੂੰ ਚੰਗੇ ਤਰੀਕੇ ਦੇ ਨਾਲ ਪਰਖ ਕਰਨ ਵਾਲਾ ਸੀ। ਜਾਣਤ ਸਭ ਕੀ ਕੀਮਤ ਜ਼ਾਹਰ, ਭਾਵ ਕਿ ਦੂਰੋਂ ਹੀ ਦੇਖ ਕੇ ਕਿਸੇ ਹੀਰੇ ਨੂੰ ਉਹ ਦੱਸ ਦਿੰਦਾ ਸੀ ਕਿ ਕਿੰਨੀ ਕੁ ਕੀਮਤ ਦਾ ਹੋਵੇਗਾ। ਇਸ ਤੋਂ ਇਲਾਵਾ ਦੂਰੋਂ ਵੇਖ ਕੇ ਬਗੈਰ ਹੀ ਹੱਥ ਦੇ ਵਿੱਚ ਫੜਨ ਤੋਂ ਉਹ ਇਹ ਵੀ ਦੱਸ ਦਿੰਦਾ ਸੀ ਕਿ ਕਿੰਨੇ ਕੁ ਵਜ਼ਨ ਦਾ ਇਹ ਹੀਰਾ ਹੈ, ਭਾਵ ਕਿ ਹੀਰਿਆਂ ਦਾ ਉਹ ਜਿਹੜਾ ਜੌਹਰੀ ਹੈ ਇੰਨਾ ਜ਼ਿਆਦਾ ਪਾਰਖੂ ਸੀ।
ਤੇਹ ਸੋ ਕਹਿਓ ਬਣੋ ਬਾਪਾਰੀ ਗਮਣੋ ਦੱਖਣ ਕੀ ਜੈ ਤਿਆਰੀ।
ਉਸ ਸ੍ਰੇਸ਼ਟ ਜੌਹਰੀ ਨੂੰ ਔਰੰਗਜ਼ੇਬ ਨੇ ਆਪਣੇ ਕੋਲ ਬੁਲਾਇਆ ਤੇ ਹੁਕਮ ਕੀਤਾ ਕਿ ਤੂੰ ਵਪਾਰੀ ਦੇ ਭੇਸ ਨੂੰ ਧਾਰਨ ਕਰ ਤੇ ਦੱਖਣ ਦੇ ਇਲਾਕੇ ਦੇ ਵਿੱਚ ਜਾਣ ਦੀ ਤਿਆਰੀ ਕਰ।
ਮੁਲਾਕਾਤ ਕਰ ਤਾਨੇ ਸ਼ਾਹੂ ਪਿਖੋ ਜਵਾਹਰ ਤਿਸ ਕਰ ਮਾਹੂ।
ਔਰੰਗਜ਼ੇਬ ਨੇ ਉਸ ਜੌਹਰੀ ਨੂੰ ਆਖਿਆ ਕਿ ਤੂੰ ਦੱਖਣ ਦੇ ਵਿੱਚ ਜਾ ਕੇ ਮੁਲਾਕਾਤ ਕਰਨੀ ਹੈ ਤਾਨੇ ਸ਼ਾਹ ਰਾਜੇ ਦੇ ਨਾਲ ਤੇ ਉਹਦੀ ਹੱਥ ਦੀ ਅੰਗੂਠੀ ਦੇ ਵਿੱਚ ਇੱਕ ਹੀਰਾ ਸੁਣਿਆ, ਹੀਰਾ ਬੜਾ ਬੇਸ਼ਕੀਮਤੀ ਹੈ, ਤੂੰ ਉਸ ਹੀਰੇ ਦੀ ਜਾ ਕੇ ਪਰਖ ਕਰਨੀ ਹੈ ਕਿ ਕਿੰਨਾ ਕੁ ਬੇਸ਼ਕੀਮਤੀ ਹੈ।
ਕਹਿੰਦਾ ਪਰਖੋ ਕੇਤਕ ਕੀਮਤ ਕੇਰੋ ਨਿਜ ਬੁੱਧੀ ਕਰ ਨੇਕੇ ਹੀਰੋ।
ਤੂੰ ਜਾ ਕੇ ਪਰਖ ਕਰਨੀ ਹੈ ਕਿ ਕਿੰਨੀ ਕੁ ਕੀਮਤ ਦਾ ਉਹ ਹੀਰਾ ਹੈ, ਇਸ ਤੋਂ ਇਲਾਵਾ ਕਿੰਨੇ ਤੋਲਦਾ ਹੈ, ਆਪਣੀ ਬੁੱਧੀ ਦੇ ਨਾਲ ਸਾਰਾ ਕੁਝ ਜਾ ਕੇ ਨਿਰਣੇ ਕਰਨਾ ਹੈ।
ਚਲਿਓ ਜੌਹਰੀ ਆਇ ਸਮਾਨੀ ਅਦਕ ਦਰਬ ਲੈ ਤਿਆਰੀ ਠਾਨੀ।
ਆਗਿਆ ਲੈ ਕੇ ਜੌਹਰੀ ਚੱਲ ਪਿਆ ਹੈ ਦੱਖਣ ਦੇ ਵੱਲ, ਵਪਾਰੀਆਂ ਵਾਲੇ ਭੇਸ ਨੂੰ ਬਣਾਇਆ ਹੈ ਤੇ ਬਹੁਤੀ ਸਾਰੀ ਮਾਇਆ ਆਪਣੇ ਨਾਲ ਲੈ।
ਸਾਗਰੋ ਮਾਰਗ ਉਲੰਘਿਓ ਜਾਏ ਪਹੁੰਚ ਹੈਦਰਾਬਾਦ ਸੋ ਥਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਰਸਤੇ ਨੂੰ ਤੈਅ ਕੀਤਾ ਹੈ, ਆਖਿਰਕਾਰ ਹੌਲੀ ਹੌਲੀ ਚਲਦਿਆਂ ਚਲਦਿਆਂ ਪਹੁੰਚ ਹੈਦਰਾਬਾਦ ਸੋ ਥਾਏ, ਭਾਵ ਕੇ ਹੈਦਰਾਬਾਦ ਜਗ੍ਹਾ ਦੇ ਉੱਤੇ ਜਾ ਕੇ ਪਹੁੰਚ ਗਿਆ। ਸੰਪਾਦਕ ਜੀ ਇਹ ਲਿਖਦੇ ਨੇ ਇਸ ਦੇ ਬਾਰੇ,
ਇਹ ਸ਼ਹਿਰ ਗੋਲ ਕੁੰਡਾ ਰਿਆਸਤ ਦੀ ਰਾਜਧਾਨੀ ਸੀ ਜੋ 1598 ਨੂੰ ਕੁਤਬ ਸ਼ਾਹ ਮੁਹੰਮਦ ਕੁਲੀ ਨੇ ਵਸਾਇਆ ਸੀ। ਪਹਿਲਾਂ ਇਸ ਦਾ ਨਾਮ ਉਸਨੇ ਭਾਗ ਨਗਰ ਰੱਖਿਆ ਸੀ। ਭਾਗਮਤੀ ਉਸਦੀ ਇੱਕ ਇਸਤਰੀ ਦਾ ਨਾਮ ਸੀ, ਉਸਦੇ ਮਰਨ ਮਗਰੋਂ ਨਾਮ ਹੈਦਰਾਬਾਦ ਹੋ ਗਿਆ, ਭਾਵ ਕਿ ਉਸ ਜਗ੍ਹਾ ਦੇ ਉੱਤੇ ਪਹੁੰਚਿਆ ਉਹ ਜੌਹਰੀ। ਕੇਤਕ ਦਿਨ ਤੈਂ ਥਿਰ ਤਾਰਾਖੀ ਕਰੇ ਜਤਨ ਮਿਲਬੇ ਅਬੇ ਲਾਖੀ।
ਭਾਵ ਕਿ ਕਾਫੀ ਦਿਨਾਂ ਤੱਕ ਆਪਣਾ ਟਿਕਾ ਜੌਹਰੀ ਨੇ ਉਸ ਜਗ੍ਹਾ ਦੇ ਉੱਤੇ ਰੱਖਿਆ ਤੇ ਵੱਡੇ ਵੱਡੇ ਯਤਨ ਸੋਚੇ ਉਸ ਤਾਨੇ ਸ਼ਾਹ ਨੂੰ ਮਿਲਣ ਦੇ ਵਾਸਤੇ।
ਖਰਚੋ ਤਨ ਉਮਰ ਆਵਣ ਦੀਨ ਮੁਲਾਕਾਤ ਠਹਿਰਾਵਣ ਕੀਨ।
ਭਾਵ ਕੇ ਤਾਨੇ ਸ਼ਾਹ ਰਾਜੇ ਦੇ ਜਿਹੜੇ ਉਮਰਾਵ ਸਨ, ਜਿਹੜੇ ਵਜ਼ੀਰ ਆਦਿਕ ਸਨ,
ਜਿਹੜੇ ਅਹਿਲਕਾਰ ਸਨ ਉਹਨਾਂ ਨੂੰ ਬਹੁਤਾ ਸਾਰਾ ਧਨ ਰਿਸ਼ਵਤ ਦੇ ਰੂਪ ਦੇ ਵਿੱਚ ਦਿੱਤਾ ਤੇ ਇਹੀ ਮੰਗ ਕੀਤੀ ਹੈ ਕਿ ਬਸ ਮੇਰੀ ਇੱਕ ਵਾਰੀ ਮੁਲਾਕਾਤ ਕਰਵਾ ਦੇਵੋ ਆਪਣੇ ਰਾਜੇ ਦੇ ਨਾਲ। ਵਾਸਤੇ ਅਨੂਠੀ ਲੇ ਕਰ ਗਯੋ ਕਦਮ 50 ਫਰਕ ਠਹਿਰਯੋ। ਉਹਨਾਂ ਨੇ ਮੁਲਾਕਾਤ ਦਾ ਸਮਾਂ ਮੁਕਰਨ ਕਰ ਦਿੱਤਾ। ਆਖਿਰਕਾਰ ਔਰੰਗਜ਼ੇਬ ਦਾ ਜਿਹੜਾ ਜੌਹਰੀ ਸੀ ਉਹ ਤਾਨੇ ਸ਼ਾਹ ਨੂੰ ਮਿਲਣ ਦੇ ਵਾਸਤੇ ਗਿਆ ਤੇ ਬਹੁਤ ਕੀਮਤੀ ਭੇਟਾਵਾਂ ਉਸ ਦੇ ਵਾਸਤੇ ਲੈ ਕੇ ਗਿਆ। ਕਦਮ 50 ਫਰਕ ਠਹਿਰਾਇਓ ਭਾਵ ਕੇ ਕਰੀਬ 50 ਜਿਹੜੇ ਕਰਮ ਸਨ ਉਹ ਦੂਰ ਹੀ ਰੱਖਿਆ ਗਿਆ, ਭਾਵ ਕੇ ਜੌਹਰੀ ਨੂੰ ਲਾਗੇ ਨਹੀਂ ਆਉਣ ਦਿੱਤਾ ਗਿਆ ਤਾਨੇ ਸ਼ਾਹ ਦੇ। ਕਰੀਬ ਜੌਹਰੀ ਦੇ ਵਿੱਚ ਤੇ ਰਾਜੇ ਦੇ ਵਿੱਚ ਕਦਮ 50 ਫਰਕ ਭਾਵ ਕੇ ਇੰਨੀ ਵਿੱਥ ਸੀ 50 ਕਰਮਾਂ ਦੀ ਦੋਵਾਂ ਦੇ ਵਿਚਕਾਰ, ਲਾਗੇ ਬਹੁਤਾ ਜਾਣ ਨਹੀਂ ਦਿੱਤਾ ਗਿਆ ਰਾਜੇ ਦੇ। ਤਾਂ ਖਰੇ ਹੋਏ ਬੰਧਨ ਕਰੀ ਮਿਲਿਓ ਸ਼ਾਹ ਸੋ ਬਹੁਮਤ ਤਰੀ। ਉਥੋਂ ਹੀ ਜੌਹਰੀ ਨੇ ਖੜੇ ਹੋ ਕੇ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ। ਮਿਲਿਓ ਸ਼ਾਹ ਸੋ ਬਹੁ ਮਤ ਧਰੀ, ਭਾਵ ਕੇ ਬਹੁਤੀ ਮਤ ਧਾਰਨ ਕਰਨ ਵਾਲਾ ਜਿਹੜਾ ਸਿਆਣਾ ਜੌਹਰੀ ਸੀ ਉਹ ਇਸ ਤਰੀਕੇ ਦੇ ਨਾਲ ਮਿਲਿਆ ਤਾਨੇ ਸ਼ਾਹ। ਤਾਨੇ ਸ਼ਾਹ ਉਬਾਰਿਓ ਹਾਥ ਜਿਸਮੈ ਰਤਨ ਮੁੰਦਰੀ ਸਾਥ। ਇੰਨੀ ਦੂਰ ਦੇ ਉਤੋਂ ਹੀ ਗੱਲਾਂ ਬਾਤਾਂ ਵੀ ਹੋਈਆਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਾਨੇ ਸ਼ਾਹ ਨੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਆਪਣੇ ਉਸ ਹੱਥ ਨੂੰ ਉਤਾਂਹ ਚੁੱਕਿਆ ਜਿਹਦੇ ਵਿੱਚ ਉਸਨੇ ਉਹ ਮੁੰਦਰੀ ਪਾਈ ਹੋਈ ਸੀ ਜਿਹਦੇ ਵਿੱਚ ਬੇਸ਼ਕੀਮਤੀ ਹੀਰਾ ਜੜਿਆ ਹੋਇਆ ਸੀ। ਸਿਰ ਪਰ ਕਰ ਮੂਸ਼ਣ ਪਰ ਫੇਰਾ ਤਬੈ ਜਵਾਹਰ ਤਿਸਨੇ ਹੀਰਾ। ਤਾਨੇ ਸ਼ਾਹ ਨੇ ਆਪਣੇ ਸਿਰ ਦੇ ਉੱਤੇ ਤੇ ਆਪਣੀਆਂ ਮੁੱਛਾਂ ਦੇ ਉੱਤੇ ਉਸੇ ਹੱਥ ਨੂੰ ਫੇਰਿਆ। ਤਬੈ ਜਵਾਹਰ ਤਿਸਨੇ ਹੀਰਾ, ਉਸੇ ਵੇਲੇ ਉਸ ਪਾਰਖੂ ਜੌਹਰੀ ਨੇ ਉਸ ਹੀਰੇ ਨੂੰ ਦੇਖਿਆ। ਜਾਮਾ ਹੋ ਤੋ ਜੌਹਰੀ ਗਰ ਤੇਹ ਪ੍ਰਤੀਬਿੰਬ ਆਣ ਤਹ ਪਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਜਾਮਾ ਪਾਵ ਕੇ ਜਿਹੜਾ ਪੁਸ਼ਾਕਾ ਜੌਹਰੀ ਨੇ ਆਪਣੇ ਗਲ ਦੇ ਵਿੱਚ ਪਾਇਆ ਹੋਇਆ ਸੀ ਉਸ ਹੀਰੇ ਦਾ ਜਿਹੜਾ ਪ੍ਰਤੀਬਿੰਬ ਸੀ ਪਾਵ ਕੇ ਜਿਹੜਾ ਅੱਖ ਸੀ ਉਹ ਉਸ ਦੀ ਪੁਸ਼ਾਕ ਦੇ ਉੱਤੇ ਪੈ ਰਿਹਾ ਸੀ। ਪਿਖ ਪ੍ਰਕਾਸ਼ ਕੋ ਪਰਖਿਓ ਨੀਕੋ ਮੋਲ ਤੋਲ ਜਾਣਿਓ ਤਿਸ ਹੀ ਕੋ। ਬਸ ਥੋੜਾ ਜਿਹਾ ਦੇਖਣ ਦੀ ਹੀ ਦੇਰ ਸੀ ਕਿ ਆਪਣੀ ਪੁਸ਼ਾਕ ਦੇ ਉੱਤੇ ਉਸ ਦੀ ਪੈਂਦੀ ਹੋਈ ਲਿਸ਼ਕ ਨੂੰ ਅਕਸ ਨੂੰ ਦੇਖਿਆ ਤੇ ਪਰਖ ਕਰ ਲਈ ਜੌਹਰੀ ਨੇ ਕਿ ਕਿੰਨੀ ਕੀਮਤ ਦਾ ਹੀਰਾ ਹੈ। ਇਸ ਤੋਂ ਇਲਾਵਾ ਇਹ ਵੀ ਪਰਖ ਲਿਆ ਕਿ ਕਿੰਨੇ ਕੁ ਤੋਲ ਦਾ ਹੋਵੇਗਾ, ਕਿੰਨਾ ਇਹਦਾ ਵਜ਼ਨ ਹੋਵੇਗਾ।
ਸਲਤਨਤ ਦਿੱਲੀ ਕੀ ਤੈ ਗੁਣੀ ਤਾਂ ਇਸ ਕੀ ਕੀਮਤ ਪੁਣੀ।
ਕਿਸ ਤਰ੍ਹਾਂ ਦੀ ਕੀਮਤ ਦਾ ਉਸਨੇ ਅੰਦਾਜ਼ਾ ਲਾਇਆ ਹੈ, ਕਵੀ ਜੀ ਉਸਦਾ ਬਿਆਨ ਕਰਦੇ ਨੇ ਕਿ ਜੌਹਰੀ ਨੇ ਮਨ ਦੇ ਵਿੱਚ ਸੋਚਿਆ ਕਿ ਦਿੱਲੀ ਦੀ ਜਿੰਨੀ ਸਲਤਨਤ ਹੈ ਇਹਦੇ ਤੋਂ 3 ਗੁਣਾ ਵਧੇਰੇ ਹੋਵੇ ਤਾਂ ਵੀ ਇਸ ਦੀ ਬਰਾਬਰੀ ਦੀ ਕੀਮਤ ਪੈ ਨਹੀਂ ਸਕਦੀ, ਇੰਨਾ ਬੇਸ਼ਕੀਮਤੀ ਇਹ ਹੀਰਾ ਹੈ।
ਅਮੋਲਾ ਹੋਏ ਨਮੋਲ ਦਵਾਦਸ਼ ਰੰਚਕ ਪਰ ਲੱਖ ਤੋਲ।
ਹੀਰਾ ਬਹੁਤ ਹੀ ਜ਼ਿਆਦਾ ਵਡਮੁੱਲਾ ਹੈ, ਭਾਵ ਕੇ ਨਮੋਲ ਹੈ, ਇਹਦੀ ਕੀਮਤ ਦਿੱਤੀ ਹੀ ਜਾ ਨਹੀਂ ਸਕਦੀ। ਦਵਾਦਸ਼ ਰੰਚਕ ਪਰ ਲੱਖ ਤੋਲ, ਇਸ ਤੋਂ ਇਲਾਵਾ 12 ਰਤੀ ਪਰ ਤੋਲ ਇਸਦਾ ਹੈ।
ਨਿਜ ਬੁੱਧ ਬਲ ਤੇ ਸਭ ਕਿਛ ਜਾਣ ਦੇਖ ਜੌਹਰੀ ਬਹੁ ਬਿਸ ਮਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੀ ਬੁੱਧੀ ਦੇ ਨਾਲ ਉਸਨੇ ਦੋਵਾਂ ਗੱਲਾਂ ਦੀ ਪਰਖ ਕਰ ਲਈ ਹੈ, ਕਿੰਨੀ ਕੀਮਤ ਦਾ ਹੀਰਾ ਹੈ, ਇਸ ਤੋਂ ਇਲਾਵਾ ਕਿੰਨਾ ਇਸਦਾ ਵਜ਼ਨ ਹੈ। ਦੇਖ ਜੌਹਰੀ ਬਹੁ ਬਿਸਮਾਨਾ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੌਹਰੀ ਉਸ ਹੀਰੇ ਨੂੰ ਦੇਖ ਕੇ ਬੜਾ ਹੈਰਾਨ ਵੀ ਹੋਇਆ।
ਇਸ ਸਮੇਂ ਅਵਰ ਨ ਕੋਈ ਜਵਾਹਰ ਇਹ ਇੱਕ ਜੋਤੀ ਜਿਸ ਜ਼ਾਹਰ।
ਜੌਹਰੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਇਸ ਦੀ ਬਰਾਬਰੀ ਦਾ ਹੋਰ ਕੋਈ ਵੀ ਮੈਂ ਕਿਤੇ ਜਵਾਹਰ ਹੀਰਾ ਨਹੀਂ ਦੇਖਿਆ। ਇਹ ਇੱਕ ਜੋਤੀ ਜਿਸ ਜਾਹਰ, ਇਹ ਇੱਕੋ ਹੀ ਜੋਤੀ ਹੈ, ਇੱਕੋ ਹੀ ਹੀਰਾ ਹੈ ਜਿਸ ਦੀ ਜੋਤੀ ਜ਼ਾਹਰ ਹੈ, ਪ੍ਰਗਟ ਹੈ।
ਪਰਖਣ ਪਿਖਣ ਕਾਜ ਨਿਜ ਕੀਨ ਜਾਮੇ ਪਰ ਪ੍ਰਕਾਸ਼ ਲਖ ਲੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਸ ਇੰਨੇ ਚਿਰ ਦੇ ਵਿਚ ਹੀ ਉਸ ਨੇ ਪਰਖ ਕਰ ਲਈ ਹੈ ਕਿ ਉਸ ਦੇ ਜਾਮੇ ਦੇ ਵਿਚ ਉਸ ਹੀਰੇ ਦਾ ਅਕਸ ਉਭਰਿਆ ਸੀ। ਹੁਣ ਇਸ ਜਗ੍ਹਾ ਦੇ ਉੱਤੇ ਮੈਂ ਕੁਝ ਬਿਆਨ ਕਰ ਦੇਣਾ ਚਾਹੁੰਦਾ। ਕਈ ਕਈ ਜਿਹੜੇ ਵਿਦਵਾਨ ਸੱਜਣ ਨੇ ਉਹ ਇਸ ਹੀਰੇ ਨੂੰ ਕੋਹੇ ਨੂਰ ਦਾ ਨਾਮ ਦਿੰਦੇ ਨੇ, ਜਿਹੜਾ ਕਿ ਦੁਨੀਆ ਭਰ ਦੇ ਵਿਚ ਸਿਰਫ ਇੱਕੋ ਹੀ ਹੀਰਾ ਹੈ, ਜਿਹੜਾ ਕਿ ਹਿੰਦੁਸਤਾਨ ਦੇ ਵਿਚ ਹੀ ਪਹਿਲਾਂ ਹੁੰਦਾ ਸੀ। ਕੋਹੇ ਨੂਰ ਜਿਹੜਾ ਹੀਰਾ ਹੈ ਉਹ ਦੁਨੀਆ ਭਰ ਦੇ ਵਿਚ ਸਿਰਫ ਇੱਕ ਹੈ, ਪਹਿਲਾਂ ਹਿੰਦੁਸਤਾਨ ਦੇ ਵਿਚ ਹੁੰਦਾ ਸੀ। ਆਪਣੇ ਦੇਸ਼ ਦੇ ਵਿਚ ਅੰਗਰੇਜ਼ ਉਸ ਹੀਰੇ ਨੂੰ ਲੈ ਗਏ ਕੋਹੇ ਨੂਰ ਨੂੰ, ਤੇ ਉਸਦੇ ਦੋ ਟੁਕੜੇ ਕੀਤੇ, ਇੱਕ ਤੇ ਉਹਨਾਂ ਨੇ ਕਿਸੇ ਮਹਿਫੂਜ਼ ਜਗ੍ਹਾ ਦੇ ਉੱਤੇ ਹੁਣ ਵੀ ਰੱਖਿਆ ਹੋਇਆ, ਤੇ ਦੂਸਰਾ ਜਿਹੜਾ ਉਸ ਕੋਹੇ ਨੂਰ ਹੀਰੇ ਦਾ ਟੁਕੜਾ ਹੈ ਉਹ ਦੱਸਿਆ ਜਾਂਦਾ ਹੈ ਕਿ ਜਿਹੜੀ ਅਲਜ਼ਾਬੈਥ ਹੈ, ਜਿਹੜੀ ਕਿ ਉੱਥੋਂ ਦੀ ਮਹਾਰਾਣੀ ਹੈ ਇੰਗਲੈਂਡ ਦੀ, ਉਹਦੇ ਮੁਕਟ ਦੇ ਵਿਚ ਉਹ ਦੂਸਰੇ ਟੁਕੜੇ ਨੂੰ ਜੜਿਆ ਹੋਇਆ। ਭਾਵ ਕਿ ਕੋਹੇ ਨੂਰ ਐਸਾ ਬੇਸ਼ਕੀਮਤੀ ਹੀਰਾ ਹੈ ਜਿਹੜਾ ਕਿ ਦੁਨੀਆ ਦੇ ਵਿਚ ਇੱਕੋ ਹੀ ਹੈ ਤੇ ਜਿਹੜਾ ਇਸ ਵੇਲੇ ਇੰਗਲੈਂਡ ਦੇ ਵਿਚ ਹੈ। ਕਈ ਜਿਹੜੇ ਵਿਦਵਾਨ ਸੱਜੇ ਨੇ ਇਸ ਤਰੀਕੇ ਦੇ ਨਾਲ ਵੀ ਉਸ ਨੂੰ ਮੰਨਦੇ ਨੇ, ਪਰ ਜਿਵੇਂ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਮੈਂ ਉਸ ਪ੍ਰਕਾਰ ਦੇ ਨਾਲ ਬਿਆਨ ਕਰ ਰਿਹਾ। ਹੁਣ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਉਹ ਕੋਹੇ ਨੂਰ ਹੀਰਾ ਸੀ ਜਾਂ ਕਿ ਕੋਈ ਹੋਰ ਹੀਰਾ ਸੀ, ਪਰ ਇਹ ਜ਼ਰੂਰ ਲਿਖਦੇ ਨੇ ਕਿ ਐਸਾ ਬੇਸ਼ਕੀਮਤੀ ਹੀਰਾ ਸੀ ਜਿਹੜਾ ਕਿ ਅੱਜ ਤੱਕ ਐਸੇ ਪਾਰਖੂ ਜੌਹਰੀ ਨੇ ਵੀ ਕਦੇ ਦੇਖਿਆ ਨਹੀਂ ਸੀ। ਇਸ ਕਰਕੇ ਹੋ ਸਕਦਾ ਕਿ ਕੋਹੇ ਨੂਰ ਹੀਰੇ ਦੀ ਹੀ ਗੱਲ ਹੋ ਰਹੀ ਹੋਵੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਪਾਰਖੂ ਜੌਹਰੀ ਨੇ ਪਰਖ ਲਿਆ ਕਿ ਇੰਨੀ ਕੀਮਤ ਦਾ ਇਹ ਹੀਰਾ ਹੈ, ਜਿਹਦੀ ਤਿੰਨ ਸਲਤਨਤਾਂ ਵੀ ਪਾਵ ਹੋਣ ਦਿੱਲੀ ਦੀਆਂ ਤਾਂ ਵੀ ਉਹਦੀ ਕੀਮਤ ਪਾਈ ਨਹੀਂ ਜਾ ਸਕਦੀ। ਜਾਮੇ ਪਰ ਪ੍ਰਕਾਸ਼ ਲਖ ਲੀਨ, ਆਪਣੇ ਪੁਸ਼ਾਕੇ ਦੇ ਉੱਤੇ ਸਿਰਫ ਉਸ ਦੇ ਅਕਸ ਨੂੰ ਦੇਖਿਆ ਤੇ ਪਰਖ ਕਰ ਗਿਆ ਉਹ ਸਿਆਣਾ ਜੌਹਰੀ।
ਕਦਮ ਪਚਾਸਣ ਤੇ ਸਭ ਜਾਣਾ, ਜਿਤ ਕਤੋਲ ਅਰ ਮੋਲ ਮਹਾਨਾ।
ਹੁਣ ਕਵੀ ਜੀ ਲਿਖਦੇ ਨੇ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਪਾਰਖੂ ਤੇ ਸਿਆਣਾ ਉਹ ਜੌਹਰੀ ਹੋਵੇਗਾ ਜਿਹੜਾ ਕਿ 50 ਕਦਮਾਂ ਦੀ ਦੂਰੀ ਤੇ ਖਲੋਤਾ ਸੀ, ਹੀਰੇ ਨੂੰ ਦੂਰੋਂ ਦੇਖਿਆ ਹੈ, ਉਹਨੂੰ ਹੱਥ ਦੇ ਵਿਚ ਫੜ ਕੇ ਦੇਖਿਆ ਵੀ ਨਹੀਂ, ਤਾਂ ਵੀ ਉਸ ਦੀ ਸਾਰੀ ਪਰਖ ਕਰ ਲਈ ਕਿ ਕਿੰਨਾ ਬੇਸ਼ਕੀਮਤੀ ਹੈ, ਇਸ ਤੋਂ ਇਲਾਵਾ ਕਿੰਨਾ ਇਸ ਹੀਰੇ ਦਾ ਵਜ਼ਨ ਹੈ, ਤੋਲ ਹੈ।
ਕਰ ਸਲਾਮ ਕੋ ਬਾਹਰ ਆਇਓ, ਗਵਣ ਕਰਨ ਕੋ ਪੁਣ ਲਲ ਚਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੌਹਰੀ ਨੇ ਤਾਨੇ ਸ਼ਾਹ ਰਾਜੇ ਨੂੰ ਸਲਾਮ ਕੀਤੀ ਹੈ ਤੇ ਫਿਰ ਸਲਾਮ ਕਰਕੇ ਬਾਹਰ ਆ ਗਿਆ ਤੇ ਫਿਰ ਆਪਣੇ ਰਾਜੇ ਔਰੰਗਜ਼ੇਬ ਦੇ ਕੋਲ ਆਉਣ ਦੀ ਇੱਛਾ ਧਾਰਨ ਕੀਤੀ।
ਚਲਿਓ ਪੰਥ ਤਰ ਤੂਰਨ ਸੋਏ, ਪਹੁੰਚਿਓ ਆਏ ਬਿਲਮ ਬਿਨ ਹੋਏ।
ਫਿਰ ਆਪਣੇ ਰਸਤੇ ਦੇ ਉੱਤੇ ਚੱਲਿਆ ਹੈ, ਬੜੀ ਸ਼ੀਘਰਤਾ ਦੇ ਨਾਲ ਹੀ ਉਹ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚ ਗਿਆ।
ਮਿਲਿਓ ਨਰੰਗੇ ਸੰਗ ਬਖਾਨਾ, ਪਿਥਿਓ ਜਵਾਹਰ ਪਰਖਣ ਠਾਨਾ।
ਆਣ ਕੇ ਔਰੰਗਜ਼ੇਬ ਨੂੰ ਮਿਲਿਆ ਹੈ, ਆਣ ਕੇ ਵਾਰਤਾ ਦੱਸਦਾ ਹੈ ਕਿ ਮੈਂ ਉਸ ਹੀਰੇ ਨੂੰ ਦੇਖ ਲੈ ਔਰ ਇਸ ਤੋਂ ਇਲਾਵਾ ਉਹਦੀ ਚੰਗੇ ਤਰੀਕੇ ਦੇ ਨਾਲ ਪਰਖ ਵੀ ਕਰ ਲਈ।
ਤਿਗੁਣੀ ਸਲਤਨਤ ਇਸ ਤੇ ਹੋਏ, ਜਾਨੋ ਕੀਮਤ ਤਿਸ ਕੀ ਸੋਏ।
ਔਰੰਗਜ਼ੇਬ ਬਾਦਸ਼ਾਹ ਜੌਹਰੀ ਨੂੰ ਕਹਿੰਦਾ ਕਿ ਕਿੰਨੀ ਕੁ ਕੀਮਤ ਦਾ ਹੈ, ਅੰਦਾਜ਼ੇ ਦੇ ਨਾਲ ਤੂੰ ਕੀ ਸੋਚਿਆ। ਤੇ ਜੌਹਰੀ ਅੱਗੋਂ ਕਹਿੰਦਾ ਕਿ ਹੇ ਬਾਦਸ਼ਾਹ ਸਲਾਮਤ, ਜੇਕਰ 3 ਗੁਣਾ ਤੇਰੀ ਇਹ ਦਿੱਲੀ ਦੀ ਸਲਤਨਤ ਹੋਵੇ ਤਾਂ ਵੀ ਉਸ ਹੀਰੇ ਦੀ ਕੀਮਤ ਦੀ ਹੋ ਨਹੀਂ ਸਕਦੀ, ਇੰਨਾ ਬੇਸ਼ਕੀਮਤੀ।
ਕਦਮ ਪਚਾਸਣ ਖਰੇ ਨਿਹਾਰਾ, ਤੇਹ ਪ੍ਰਕਾਸ਼ ਮਮ ਜਾਮੇ ਡਾਰਾ।
ਕਹਿੰਦਾ ਹੈ ਜੌਹਰੀ ਕੇ 50 ਕਦਮਾਂ ਦੀ ਦੂਰੀ ਦੇ ਉੱਤੇ ਮੈਂ ਖਲੋਤਾ ਸੀ, ਉਥੋਂ ਹੀ ਹੀਰੇ ਨੂੰ ਦੇਖਿਆ ਤੇ ਮੈਂ ਪਰਖ ਕਰ ਲਈ। ਕਹਿੰਦਾ ਕਿ ਮੇਰੇ ਜਾਮੇ ਦੇ ਉੱਤੇ, ਮੇਰੀ ਪੋਸ਼ਾਕ ਦੇ ਉੱਤੇ ਉਸ ਹੀਰੇ ਦਾ ਅਕਸ ਪਿਆ ਸੀ।
ਦਵਾਦ ਸ਼ਰੰਚਕ ਤੋਲ ਤਿਸੀ ਕੋ, ਨਿਰਣੈ ਕਰੋ ਪਾਏ ਜਬ ਨਿਕੋ।
ਕਹਿੰਦਾ ਕਿ 12 ਰਤੀਆਂ ਇਸ ਤੋਂ ਇਲਾਵਾ ਉਹ ਤੋਲ ਦੇ ਵਿਚ ਹੈ, ਇੰਨਾ ਉਸ ਹੀਰੇ ਦਾ ਵਜਨ ਹੈ।
ਨਿਰਣੈ ਕਰੋ ਪਾਏ ਜਬ ਨਿਕੋ,
ਭਾਵ ਕਿ ਇਸ ਗੱਲ ਦਾ ਨਿਰਣਾ ਤੁਸੀਂ ਉਸ ਵੇਲੇ ਕਰ ਸਕੋਗੇ ਜਦੋਂ ਤੁਹਾਨੂੰ ਹੀਰਾ ਪ੍ਰਾਪਤ ਹੋ ਜਾਏਗਾ।
ਸੁਣਨ ਰੰਗ ਲੈ ਬੇਲਲ ਚਾਵਤ, ਬਿਨਾ ਯੋਜ ਤੇ ਸੋ ਕਿਮ ਪਾਵਤ।
ਹੁਣ ਔਰੰਗਜ਼ੇਬ ਬਾਦਸ਼ਾਹ ਉਸ ਹੀਰੇ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ ਤੇ ਬਗੈਰ ਆਪਣੀ ਤਾਕਤ ਦੇ ਪ੍ਰਦਰਸ਼ਨ ਤੋਂ ਉਹ ਕਿਸ ਤਰੀਕੇ ਦੇ ਨਾਲ ਉਸ ਤਾਨੇਸ਼ਾਹ ਤੋਂ ਹੀਰਾ ਲੈ ਸਕਦਾ ਸੀ। ਇਹ ਵੱਡਾ ਕਾਰਨ ਸੀ ਤਾਨੇਸ਼ਾਹ ਦੇ ਉੱਤੇ ਚੜਾਈ ਕਰਨ ਦਾ।
ਚਾਹਤ ਰਹਿਓ ਬਿਤਿਓ ਚਿਰ ਕਾਲਾ, ਅਬ ਦਿੱਲੀ ਤੇ ਪਯੋ ਨਿਕਾਲਾ।
ਤੇ ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਬੜੇ ਚਿਰ ਤੋਂ ਉਹਦੀ ਚਾਹ ਹੈ ਐਸੀ ਮਨ ਦੇ ਵਿੱਚ, ਅਬ ਦਿੱਲੀ ਤੇ ਪਯੋ ਨਿਕਾਲਾ, ਤੇ ਹੁਣ ਦਿੱਲੀ ਤੋਂ ਉਸ ਨੂੰ ਨਿਕਾਲਾ ਮਿਲ ਰਿਹਾ ਹੈ ਇੱਕ ਕਿਸਮ ਦਾ।
ਹਜੋ ਨਾ ਹੋਏ ਜਾਨ ਮਨ ਮੂੜਾ, ਅਬ ਦੱਖਣ ਕੋ ਗਯੋ ਯਾ ਰੂੜਾ।
ਭਾਵ ਕੇ ਕਿਸੇ ਪ੍ਰਕਾਰ ਦੇ ਨਾਲ ਮੇਰੀ ਕੋਈ ਨਿੰਦਿਆ ਨਾ ਕਰੇ, ਇਸ ਕਰਕੇ ਮੂਰਖ ਨੇ ਇਸ ਤਰ੍ਹਾਂ ਦਾ ਇਰਾਦਾ ਬਣਾਇਆ ਹੈ ਕਿ ਮੈਂ ਦੱਖਣ ਦੇ ਵੱਲ ਚਲਿਆ ਜਾਵਾਂ।
ਬੀਤੇ ਕਹਾਂ ਨਾ ਜਾਣਿਓ ਜਾਈ, ਜੀਵਤ ਆਏ ਕਿ ਨਹੀਂ ਬਿਨਸਾਈ।
ਹੁਣ ਦਿੱਲੀ ਦੇ ਸਿੱਖ ਕਹਿੰਦੇ ਨੇ ਕਿ ਉਸ ਦੱਖਣ ਦੇ ਇਲਾਕੇ ਦੇ ਵਿੱਚ ਜਾਣ ਦੀ ਇੱਛਾ ਨੂੰ ਲੱਗਦਾ ਹੈ ਕਿ ਬਾਦਸ਼ਾਹ ਨੇ ਧਾਰਨ ਕੀਤਾ ਹੈ।
ਬੀਤਿਓ ਕਹਾਂ ਨਾ ਜਾਣਿਓ ਜਾਈ,
ਉੱਥੇ ਜਾ ਕੇ ਇਹਦੇ ਨਾਲ ਕੀ ਬੀਤੇਗਾ ਇਸ ਗੱਲ ਨੂੰ ਕੋਈ ਜਾਣ ਨਹੀਂ ਸਕਦਾ।
ਜੀਵਤ ਆਏ ਕਿ ਤਹਾਂ ਬਿਨਸਾਈ,
ਪਤਾ ਨਹੀਂ ਉਸ ਮੁਹਿੰਮ ਦੇ ਵਿੱਚੋਂ ਜਿਉਂਦਾ ਬਚ ਕੇ ਔਰੰਗਜ਼ੇਬ ਆਏਗਾ ਜਾਂ ਕਿ ਫਿਰ ਉੱਥੇ ਹੀ ਇਹਦਾ ਵਿਨਾਸ਼ ਹੋ ਜਾਏਗਾ।
ਸੁਣ ਕਰ ਸਤਗੁਰ ਸਹਿਜ ਸੁਭਾਏ, ਕਹਿਓ ਨਹੀਂ ਅਬ ਆਵਨ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਵਾਰਤਾ ਸੁਣੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤੇ ਫਿਰ ਸਹਿਜ ਸੁਭਾਹੀ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਨੇ ਨਹੀਂ ਅਬ ਆਵਣ ਪਾਏ, ਕਹਿੰਦੇ ਨੇ ਹੁਣ ਵਾਪਸ ਮੁੜ ਕੇ ਨਹੀਂ ਆਵੇਗਾ।
ਬਹੁਤ ਬਰਖ ਕੋ ਹੋਏ ਹੰਗਾਮਾ, ਬੈ ਕੋ ਭੋਗ ਜਾਏ ਜਮ ਤਾਮਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਬਹੁਤੇ ਵਰੇ ਉਸੇ ਹੀ ਜਗ੍ਹਾ ਦੇ ਉੱਤੇ ਇਹਨਾਂ ਲੜਾਈਆਂ ਜੰਗਾਂ ਯੁੱਧਾਂ ਦੇ ਵਿੱਚ ਹੀ ਬਤੀਤ ਹੋ ਜਾਣਗੇ। ਬੈ ਕੋ ਭੋਗ ਜਾਏ ਜਮਤਾਮਾ, ਇੰਨੇ ਚਿਰ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹਦੀ ਉਮਰ ਬਤੀਤ ਹੋ ਜਾਏਗੀ ਤੇ ਜਮਾਂ ਦੀ ਪੁਰੀ ਨੂੰ ਚਲੇ ਜਾਏਗਾ, ਭਾਵ ਕੇ ਹੁਣ ਮੁੜ ਕੇ ਵਾਪਸ ਨਹੀਂ ਆਏਗਾ।
ਮਤੀ ਦਾਸ ਸਤਿਗੁਰੂ ਦੀਵਾਨ, ਰਿਸਿਓ ਬਸਿਓ ਦਿੱਲੀਪੁਰ ਥਾਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਤੀ ਦਾਸ ਜੀ ਜਿਹੜੇ ਕਿ ਸਤਿਗੁਰੂ ਤੇਗ ਬਹਾਦਰ ਜੀ ਦੇ ਦੀਵਾਨ ਸਨ, ਉਹ ਬਹੁਤ ਹੀ ਜ਼ਿਆਦਾ ਦਿੱਲੀ ਦੇ ਰਾਜੇ ਔਰੰਗਜ਼ੇਬ ਦੇ ਉੱਤੇ ਰਿੱਸੇ ਹੋਏ ਨੇ, ਕ੍ਰੋਧਵਾਨ ਨੇ।
ਸੁਖ ਸੋ ਸੁਪਤ ਨਾ ਦੇ ਤਨ ਕੇਤ, ਵਹਿਰ ਨਿਕਾਸਿਓ ਦੁਸ਼ਟ ਅਚੇਤ।
ਕਦੇ ਵੀ ਸੁਖ ਦੇ ਨਾਲ ਮਤੀ ਦਾਸ ਨੇ ਆਪਣੇ ਮਹਿਲਾਂ ਦੇ ਵਿੱਚ ਔਰੰਗਜ਼ੇਬ ਨੂੰ ਸੌਣ ਨਹੀਂ ਦਿੱਤਾ।
ਵਹਿਰ ਨਿਕਾਸਿਓ ਦੁਸ਼ਟ ਅਚੇਤ, ਐਸੇ ਦੁਸ਼ਟ ਨੂੰ ਵਹਿਰ ਪਾਵ ਕੇ ਬਾਹਰ ਕੱਢ ਦਿੱਤਾ,
ਜਿਹੜਾ ਅਚੇਤ ਸੀ, ਜਿਹਨੂੰ ਕਿਸੇ ਗੱਲ ਦੀ ਕੋਈ ਸੋਝੀ ਨਹੀਂ ਸੀ।
ਸੁਣ ਸਭ ਸਭਾ ਬਚਨ ਗੁਰ ਕੇਰੇ, ਬੰਧਨ ਅਮਰ ਹੋਏ ਤਿਸ ਬੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰੀ ਸਭਾ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਐਸੇ ਬਚਨ ਸੁਣੇ ਤੇ ਸਾਰਿਆਂ ਨੇ ਚੁੱਕ ਚੁੱਕ ਕੇ ਨਮਸਕਾਰਾਂ ਕੀਤੀਆਂ ਤੇ ਫਿਰ ਇਸ ਤਰ੍ਹਾਂ ਬੇਨਤੀਆਂ ਵੀ ਕਰਦੇ ਨੇ।
ਕਹਿੰਦੇ ਨੇ ਪ੍ਰਭਗਤ ਲਖੀ ਨਾ ਜਾਏ ਤੁਮਾਰੀ, ਹਮ ਯਲ ਪੱਗ ਰਹੇ ਡਰ ਧਾਰੀ।
ਹੇ ਸਤਿਗੁਰੂ ਜੀ, ਤੁਹਾਡੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ, ਤੁਹਾਡੀ ਲੀਲਾ ਦੀ ਕੋਈ ਲਖਤਾ ਕਰ ਨਹੀਂ ਸਕਦਾ। ਹੇ ਸੱਚੇ ਪਾਤਸ਼ਾਹ, ਅਸੀਂ ਤੇ ਅਲਪੱਗ ਜੀਵ ਹਾਂ, ਅਸੀਂ ਤੇ ਤੁਛ ਮਾਤਰ ਜੀਵ ਹਾਂ, ਭਾਵ ਕੇ ਔਰੰਗਜ਼ੇਬ ਤੋਂ ਡਰਦੇ ਰਹੇ।
ਇਤਿਆਦਿਕ ਬਿਰਤਾਂਤ ਕੁਛ ਪਾਏ, ਪੌਣੇ ਉੱਠ ਸਤਿਗੁਰ ਮੰਦਰ ਗਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਹੋਰ ਵੀ ਕੁਝ ਬਿਰਤਾਂਤ ਉਸ ਜਗ੍ਹਾ ਦੇ ਉੱਤੇ ਬਖਾਣ ਕੀਤੇ ਗਏ ਨੇ। ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਉੱਥੋਂ ਉੱਠੇ ਤੇ ਆਪਣੇ ਮਹਿਲਾਂ ਦੇ ਵੱਲ ਚਲੇ ਗਏ।
ਸ਼ਸਤਰਣ ਕੋ ਅਭਿਆਸ ਕਨੇਰੇ, ਦਿਨ ਪ੍ਰਤੀ ਲਾਗੇ ਕਰਨ ਬਡੇਰੇ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਸਤਰ ਵਿਦਿਆ ਦਾ ਬਹੁਤ ਸਾਰਾ ਜਿਹੜਾ ਅਭਿਆਸ ਹੈ, ਉਹ ਦਿਨ ਪ੍ਰਤੀ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਰਨਾ ਸ਼ੁਰੂ ਕਰ ਦਿੱਤਾ।
ਲਵਪੁਰ ਤੇ ਕਮਾਣ ਅਨਵਾਵੇ, ਤਾਣ ਕਾਣ ਲਗ ਬਾਣ ਚਲਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਹੌਰ ਦੀ ਬਣੀ ਹੋਈ ਜਿਹੜੀ ਕਮਾਨ ਹੈ ਜਿਹੜਾ ਤਨਸ਼ਾ ਹੈ ਉਹ ਸਤਿਗੁਰੂ ਜੀ ਮੰਗਵਾਉਂਦੇ ਸਨ ਤੇ ਫੇਰ ਉਸ ਕਮਾਨ ਦੀ ਡੋਰੀ ਦੇ ਵਿੱਚ ਤੀਰ ਨੂੰ ਰੱਖ ਕੇ ਡੋਰੀ ਨੂੰ ਖਿੱਚ ਕੇ ਕੰਨ ਦੇ ਤੱਕ ਲਿਜਾਂਦੇ ਸਨ। ਕਰਿਓ ਖਾਕ ਤੋ ਦਾ ਸੁਧਰਾਏ ਲੇਸ਼ ਪ੍ਰਵੇਸ਼ ਓਜ ਲਗਾਏ। ਇੱਕ ਬਹੁਤ ਉੱਚਾ ਟਿੱਬਾ ਮਿੱਟੀ ਦਾ ਬਣਾਇਆ ਹੋਇਆ ਸੀ, ਉਸ ਦੇ ਵਿੱਚ ਉਸ ਤੀਰ ਦਾ ਪ੍ਰਹਾਰ ਕਰਦੇ ਸਨ। ਲੇਸ਼ ਪ੍ਰਵੇਸ਼ ਹੈ ਓਜ ਲਗਾਏ, ਭਾਵ ਕੇ ਲੇਸ਼ ਮਾਤਰ ਬਲ ਲਗਾਇਆ ਹੈ, ਭਾਵ ਕੇ ਥੋੜਾ ਬਲ ਲਾਇਆ ਹੈ ਉਸ ਵੱਡੇ ਸਾਰੇ ਟਿੱਲੇ ਦੇ ਵਿੱਚ ਤੀਰ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਧਸਾ ਦਿੰਦੇ ਸਨ। ਗਹਿ ਕੋ ਵਾਦਾ ਚਿਣ ਕਰ ਬਾਰ ਬਾਰ ਬਰ ਬਰ ਕਸ ਤਰ। ਇਸੇ ਤਰੀਕੇ ਦੇ ਨਾਲ ਹਲਕੀ ਤੇ ਨਰਮ ਕਮਾਨ ਨੂੰ ਖਿੱਚਦੇ ਸਨ। ਬਾਰ ਬਾਰ ਬਰ ਬਰਕਸ ਤਰ੍ਹਾਂ, ਭਾਵ ਕੇ ਬਾਰ ਬਾਰ ਇਸੇ ਤਰੀਕੇ ਦੇ ਨਾਲ ਚੰਗੀ ਕਸਰਤ ਕਰਦੇ ਸਨ, ਵਰਜਿਸ਼ ਕਰਦੇ ਸਨ। ਦੂਰ ਦਰਾਜ਼ੀ ਤੀਰ ਪਰ ਹਾਰ ਤਰਨ ਨਿਸ਼ਾਨਾ ਤੱਕ ਤੱਕ ਮਾਰ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਦੂਰ ਸਤਿਗੁਰਾਂ ਦਾ ਚਲਾਇਆ ਹੋਇਆ ਤੀਰ ਅੱਪੜਦਾ ਸੀ, ਤਰਾਂ ਨਿਸ਼ਾਨਾ ਤੱਕ ਤੱਕ ਮਾਰਾਂ, ਭਾਵ ਕੇ ਜਿਹੜੇ ਨਿਸ਼ਾਨੇ ਨੂੰ ਤੱਕਿਆ ਹੁੰਦਾ ਸੀ ਬਿਲਕੁਲ ਠੀਕ ਠੀਕ ਉਸ ਨਿਸ਼ਾਨੇ ਦੇ ਉੱਤੇ ਜਾ ਕੇ ਤੀਰ ਲੱਗਦਾ ਸੀ। ਓਜ ਪ੍ਰਤਾਪ ਸਰੀਰ ਆਨੰਦ ਦਿਨ ਪ੍ਰਤੀ ਚਾਰੋਂ ਵਧੈ ਬਿਲੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਓਜ ਭਾਵ ਕੇ ਤਾਕਤ, ਫੇਰ ਪ੍ਰਤਾਪ, ਫੇਰ ਸਰੀਰ ਤੇ ਆਨੰਦ। ਭਾਵ ਕੇ ਜਿਹੜੀਆਂ ਚਾਰ ਚੀਜ਼ਾਂ ਨੇ ਤਾਕਤ, ਪ੍ਰਤਾਪ, ਸਰੀਰ ਤੇ ਆਨੰਦ, ਇਹ ਦਿਨ ਪ੍ਰਤੀ ਦਿਨ ਵਧਦਾ ਹੀ ਰਹਿੰਦਾ ਸੀ। ਇਹ ਚਾਰੇ ਚੀਜ਼ਾਂ ਬਹੁਤੀਆਂ ਵਧਦੀਆਂ ਸਨ, ਇੱਕ ਤਾਕਤ, ਇੱਕ ਵੱਡਾ ਪ੍ਰਤਾਪ, ਇੱਕ ਸਰੀਰ ਤੇ ਚੌਥੇ ਨੰਬਰ ਦਾ ਆਨੰਦ ਖੁਸ਼ੀ। ਜਿਤ ਕਸਬੰਦੀ ਪ੍ਰੇਮ ਕਰਨ ਤੇ ਸੋ ਸਭ ਆਏ ਹਰਖ ਧਰਨ ਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਸੰਬੰਧੀ ਸਨ ਉਹ ਸਤਿਗੁਰਾਂ ਨੂੰ ਸਾਰੇ ਦੇ ਸਾਰੇ ਬਹੁਤਾ ਪ੍ਰੇਮ ਕਰਦੇ ਸਨ। ਸੋ ਸਭ ਆਏ ਹਰਖ ਧਰਨ ਤੇ, ਬਹੁਤੇ ਸਾਰੇ ਜਿਹੜੇ ਸੰਬੰਧੀ ਸਨ ਉਹ ਖੁਸ਼ੀ ਨੂੰ ਧਾਰਨ ਕਰਕੇ ਲਾਗੇ ਹੀ ਰਹਿਣ ਲੱਗੇ। ਗੁਰ ਹਰ ਗੋਬਿੰਦ ਜੀ ਕੀ ਤਨੀਆ ਬੀਬੀ ਵੀਰੋ ਨਾਮ ਸੋ ਪਨੀਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਲੜਕੀ ਸੀ ਭਾਵ ਕੇ ਜਿਸਦਾ ਨਾਮ ਸੀ ਬੀਬੀ ਵੀਰੋ। ਜਿਸ ਕੇ ਉਪਜੇ ਨੰਦਨ ਪੰਚ ਮਹਾਵੀਰ ਗੁਣ ਗਣ ਜਿਨ ਸੰਚ। ਭਾਵ ਕੇ ਬੀਬੀ ਵੀਰੋ ਜੀ ਦੇ ਘਰ ਦੇ ਵਿੱਚ ਪੰਜ ਪੁੱਤਰ ਪੈਦਾ ਹੋਏ, ਜਿਹੜੇ ਪੰਜੇ ਦੇ ਪੰਜੇ ਬਹੁਤ ਮਹਾਵੀਰ ਸਨ, ਬੜੇ ਸੂਰਮੇ ਸਨ। ਭਾਵ ਕਿ ਇਸ ਤਰ੍ਹਾਂ ਜੇਕਰ ਆਖਿਆ ਜਾਵੇ ਕਿ ਸਾਰੇ ਜਿੰਨੇ ਵੀ ਗੁਣ ਨੇ ਉਹਨਾਂ ਦੇ ਵਿੱਚ ਇਕੱਠੇ ਕਰ ਲਏ ਜਾਣ ਤੇ ਗੱਲ ਕੋਈ ਅਤਕਥਨੀ ਨਹੀਂ ਹੋਵੇਗੀ। ਇਹ ਜਿਹੜੇ ਪੰਜੇ ਹੀ ਬੀਬੀ ਵੀਰੋ ਜੀ ਦੇ ਲੜਕੇ ਸਨ, ਇਹ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਗੇ ਹੀ ਬਹੁਤ ਲੰਮਾ ਸਮਾਂ ਰਹੇ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੰਦਪੁਰ ਦੇ ਵਿੱਚ ਰਹਿ ਰਹੇ ਨੇ, ਸ਼ਸਤਰ ਵਿਦਿਆ ਦਾ ਬਹੁਤਾ ਸਾਰਾ ਅਭਿਆਸ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਰਿਸ਼ਤੇਦਾਰ ਤੇ ਜਿਹੜੇ ਸੰਬੰਧੀ ਨੇ ਉਹ ਸਤਿਗੁਰਾਂ ਦੇ ਨਾਲ ਪ੍ਰੇਮ ਕਰਕੇ ਸਤਿਗੁਰਾਂ ਦੇ ਲਾਗੇ ਹੀ ਰਹਿੰਦੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਨਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀ ਜੈ, ਨਾਮ ਦਾਨ ਰਾਖੋ ਹੀ ਐ ਪਰੋਏ। ਜਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਆ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਆ ਕਰਨਾਉਣੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ, ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬਨ ਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡੇ ਮਨਾਂ ਤੇ ਵਸਾਉਣਾ। ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।